ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ ਜੇ ਤੂੰ ਤੁਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾ ਸੰਭਾਲ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਦਾਤਾਰ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਸੰਧਿਆ ਵੇਲੇ ਦੇ ਇਸ ਦੀਵਾਨ ਅੰਦਰ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਜੀ ਖੁਰਾਂ ਪਾਸੋਂ ਪ੍ਰੇਮ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਦਾ ਸਦਕਾ ਜੋ ਅਰਦਾਸ ਰੋਜ਼ਾਨਾ ਗੁਰੂ ਕੇ ਚਰਨਾਂ ਵਿੱਚ ਸਿੱਖ ਕਰਦੇ ਨੇ ਉਸ ਅਰਦਾਸ ਨੂੰ ਅਸੀਂ ਆਧਾਰ ਬਣਾ ਕੇ ਵਿਚਾਰ ਕਰ ਰਹੇ ਹਾਂ। ਕੱਲ ਸਤਿਗੁਰੂ ਜੀ ਦੀ ਕਿਰਪਾ ਨਾਲ ਧਰਮ ਕਾ ਜੈਕਾਰ ਉਸ ਸੰਬੰਧੀ ਵਿਚਾਰ ਕੀਤੀ ਸੀ। ਇੱਕ ਅਰਜ਼ ਆਪ ਜੀ ਦੇ ਸਮਕਸ਼ ਕਰ ਦੇਵਾਂ ਕਿ ਅਰਦਾਸ ਵਿੱਚ ਪਰਤ ਪਰਤ ਕੇ ਅਰਦਾਸੀਆ ਗੁਰਸਿੱਖ ਸੰਗਤ ਦੇ ਧਿਆਨ ਨੂੰ ਇੱਕ ਕੇਂਦਰ ਤੇ ਇਕਾਗਰ ਕਰਦਾ ਹੈ। 6 ਵਾਰੀ ਗੁਰੂ ਕਾ ਸਿੱਖ ਪਿਆਰ ਨਾਲ ਸਾਨੂੰ ਬੁਲਾ ਕੇ ਕਹਿੰਦਾ ਕਿ ਜੋ ਕੁਛ ਮੈਂ ਬੋਲ ਰਿਹਾ ਵਾਂ ਤੁਸੀਂ ਇਸ ਗੱਲ ਦਾ ਧਿਆਨ ਧਰ ਕੇ ਬੋਲੋ ਤੇ 6 ਵਾਰੀ ਅਸੀਂ ਬੋਲਨੇ ਆ। ਉਹ ਅਰਜ਼ ਆਪ ਜੀ ਦੇ ਸਮਕਸ਼ ਕਰਨੀ ਹੈ। ਪਹਿਲਾਂ ਤਾਂ ਅਸੀਂ ਜਦੋਂ 10 ਗੁਰੂ ਸਾਹਿਬਾਨਾਂ ਦਾ ਨਾਂ ਲੈਨੇ ਆ ਤੇ 10ਵੇਂ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਨੇ ਆ ਤੇ ਉਥੇ ਸ਼ਬਦ ਇੱਕ ਹੈ। ਅਸਲ ਵਿਚ ਦੁਨੀਆਂ ਵਿਚ ਕੋਈ ਵੀ ਐਸਾ ਧਰਮ ਐਸਾ ਸਿਧਾਂਤ ਨਹੀਂ ਜਿਹੜਾ ਤਕਰੀਬਨ 5 ਮਿੰਟ ਦੇ ਵਿਚ 3 ਮਿੰਟ ਦੇ ਵਿਚ ਆਪਣੇ ਇਤਿਹਾਸ ਦੀ ਆਪਣੀ ਫਿਲੋਸਫੀ ਦੀ ਆਪਣੇ ਸਿਧਾਂਤ ਦੀ ਆਪਣੇ ਪਰਮੇਸ਼ਵਰ ਦੇ ਦਰ ਤੋਂ ਮੰਗੀਆਂ ਹੋਈਆਂ ਦਾਤਾਂ ਦੀ ਗੱਲ ਕਰ ਜਾਵੇ। ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਇਹ ਕੀਤੀ ਜਾਂਦੀ ਅਰਦਾਸ ਹੈ ਕਿ ਕੁਛ ਮਿੰਟਾਂ ਵਿਚ ਹੀ ਪੂਰਾ ਇਤਿਹਾਸ ਫਲਸਫਾ ਸਭ ਕੁਝ ਬਿਆਨ ਕੀਤਾ ਜਾਂਦਾ ਹੈ। ਪਹਿਲਾਂ ਅਸੀਂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਕਰਨੇ ਆ ਤੇ ਗੁਰੂ ਕੇ ਸਿੱਖੋ ਇਹਦੀ ਸੰਪੂਰਨਤਾ ਵੀ ਵਾਹਿਗੁਰੂ ਜੀ ਕੀ ਫਤਿਹ ਤੇ ਹੁੰਦੀ ਹੈ। ਜਦੋਂ ਪਹਿਲਾਂ ਅਸੀਂ ਗੁਰੂ ਸਾਹਿਬਾਨਾਂ ਦਾ ਧਿਆਨ ਧਰਨੇ ਆ ਤੇ ਉਸ ਵੇਲੇ ਗੁਰੂ ਕਾ ਅਰਦਾਸੀਆ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਦਿਆ ਜੇ 6 ਵਾਰੀ ਉਹ ਸਾਨੂੰ ਬੁਲਾਉਂਦੇ ਨੇ ਤੇ ਨਾਲ ਕਹਿੰਦੇ ਨੇ ਧਿਆਨ ਧਰ ਕੇ ਬੋਲੋ। ਇਹਦਾ ਭਾਵ ਇਹ ਵੇ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਉਹਨਾਂ ਦੀ ਦਿੱਤੀ ਕੋਈ ਦਾਤ ਨੂੰ ਧਿਆਨ ਵਿਚ ਰੱਖ ਕੇ ਤੂੰ ਵਾਹਿਗੁਰੂ ਬੋਲਣਾ ਹੈ। ਉਸ ਤੋਂ ਬਾਅਦ ਦੂਜੀ ਵਾਰ ਉਹ ਸ਼ਬਦ ਵਰਦੇ ਨੇ। ਜਦੋਂ ਅਸੀਂ ਪੜ੍ਹਨੇ ਆ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਅੱਗੇ ਸ਼ਹੀਦਾਂ ਨੂੰ ਯਾਦ ਕਰਨੇ ਤੇ ਅਖੀਰ ਤੇ ਕਹਿੰਨੇ ਆ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਰੀ। ਇਹ ਤੀਜੀ ਵਾਰ ਕਹਿੰਨੇ ਆ। ਚੌਥੀ ਵਾਰ ਅਸੀਂ ਸ਼ਬਦ ਵਰਤਨੇ ਆ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਮੈਂ ਪਿੱਛੇ ਉਥੇ ਬੇਨਤੀ ਕੀਤੀ ਸੀ ਜਿੱਦਣ ਸ਼ਬਦ ਆਇਆ ਸੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਵੇ। ਬੇਨਤੀ ਹੈ ਇਹ ਕੇਵਲ ਅਰਦਾਸੀਆ ਸਿੱਖ ਹੈ ਅਸੀਂ ਨਾਲ ਨਹੀਂ ਬੋਲਣਾ ਕਿਉਂਕਿ ਇਥੋਂ ਤਾਂ ਮਾਲਕ ਦੇ ਚਰਨਾਂ ਵਿਚੋਂ ਅਰਦਾਸ ਵਿਚ ਆਈ ਹੋਈ ਮੰਗ ਸ਼ੁਰੂ ਹੁੰਦੀ ਹੈ। ਦੇਖੋ ਇਹ ਅਰਦਾਸੀਏ ਨੇ ਕਹਿਣਾ। ਜਦੋਂ ਅਸੀਂ ਇਹ ਪਵਿੱਤਰ ਪਹਿਰੇ ਨੂੰ ਪੜਿਆ ਹੈ ਕਿ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਜਿੱਥੇ ਉਹ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ ਉਥੇ ਅਸੀਂ ਬੋਲਣਾ ਹੈ ਵਾਹਿਗੁਰੂ, ਜਿੱਥੇ ਉਹ ਨਹੀਂ ਕਹਿੰਦੇ ਉਥੇ ਆਪਣੀ ਮਰਜ਼ੀ ਨਾਲ ਨਾ ਬੋਲੀਏ। ਬੋਲੋ ਜੀ ਵਾਹਿਗੁਰੂ ਇਥੇ 5ਵੀਂ ਰਮਾਰ ਹੁੰਦਾ। ਕੱਲ ਜਦੋਂ ਅਸੀਂ ਸੰਪੂਰਨਤਾ ਕੀਤੀ ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾ, ਅਸਾਂ ਸਭ ਕੁਝ ਪਰਮੇਸ਼ਵਰ ਦੇ ਚਰਨਾਂ ਵਿਚੋਂ ਮੰਗਿਆ। ਅਖੀਰ ਤੇ ਸਿੱਖ ਮੰਗਦਾ ਹੈ ਕਿ ਧਰਮ ਕਾ ਜੈਕਾਰ, ਕਿ ਧਰਮ ਦੀ ਜੈ ਜੈਕਾਰ ਹੋਵੇ, ਧਰਮ ਦਾ ਬੋਲ ਬਾਲਾ ਹੋਵੇ। ਤੇ ਕੱਲ ਅਸੀਂ ਇਹਨੂੰ ਵਿਸਤਾਰ ਨਾਲ ਵਾਚਿਆ ਸੀ, ਜੇ ਧਰਮ ਕਾ ਜੈਕਾਰ ਹੋਵੇ ਤੇ ਮੇਰੇ ਵਾਹਿਗੁਰੂ ਮੇਰ ਕਰੀ, ਉਦੋਂ ਵੀ ਤੇਰੀ ਯਾਦ ਆਵੇ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਇਥੋਂ ਤੱਕ ਸੰਗਤ ਵਾਹਿਗੁਰੂ ਬੋਲਦੀ ਏ ਗੁਰੂ ਕੇ ਸਿੱਖੋ। ਇਸ ਤੋਂ ਅੱਗੇ ਫਿਰ ਇੱਕ ਦਾਤ ਹੋਰ ਮੰਗੀ ਜਾਂਦੀ ਏ ਤੇ ਜਿਹੜੀ ਅਤ ਜ਼ਰੂਰੀ ਹੈ ਸਿੱਖਾਂ ਨੂੰ ਇਹ ਧਾਰਨ ਕਰਨੀ। ਉਹਦੇ ਵਿਚ ਸ਼ਬਦ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਅਰਦਾਸ ਵੀ ਸ਼ਬਦ ਨੇ, ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਇਹ ਕੱਲ ਨੂੰ ਵੀ ਵਿਸਤਾਰ ਕਰਾਂਗੇ। ਅੱਜ ਦਰਬਾਰ ਸਾਹਿਬ ਜਦੋਂ ਅਰਦਾਸ ਹੁੰਦੀ ਏ ਤੇ ਸ਼ਬਦ ਪੜੇ ਜਾਂਦੇ ਨੇ, ਅਰਦਾਸੀਏ ਪੜ੍ਹਦੇ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਕੱਲ ਨੂੰ ਅਸੀਂ ਅਰਜ਼ ਕਰਨੀ ਕਿ ਪਤ ਦਾ ਰਾਖਾ, ਮਤ ਦਾ ਰਾਖਾ ਵਾਹਿਗੁਰੂ। ਅੱਜ ਅਸੀਂ ਸ਼ੁਰੂ ਕਰਨਾ ਹੈ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਨ ਨੀਵਾਂ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿਚ ਵਾਚਨਾ ਹੈ ਤੇ ਅਸਲ ਵਿਚ ਸੱਚ ਜਾਣੋ। ਜੇ ਕਿਤੇ ਮਾਲਕ ਇਹ ਸਿੱਖਾਂ ਨੂੰ ਦਾਤ ਦੇ ਦੇਣਾ, ਇਹਨਾਂ ਵਰਗਾ ਕੀਮਤੀ ਹੀਰੇ ਹੀ ਕੋਈ ਨਹੀਂ। ਮਨ ਨੀਵਾਂ ਹੋ ਜਾਏ ਤੇ ਮਤ ਉੱਚੀ ਹੋਵੇ, ਪਰ ਦੁੱਖ ਇਸ ਚੀਜ਼ ਦਾ ਹੈ ਕਿ ਮਤ ਨੀਵੀਂ ਹੋ ਗਈ ਏ, ਮਨ ਉੱਚੇ ਹੋ ਗਏ ਨੇ, ਮਨ ਹੰਕਾਰੀ ਹੋ ਗਏ ਨੇ, ਮਤ ਮਲੀਨ ਹੋ ਗਈ ਹੈ। ਆਓ ਕਰੋ ਕਿਰਪਾਲਤਾ, ਸ਼ਬਦ ਦੀ ਰੋਸ਼ਨੀ ਵਿੱਚ ਇਹਦੀ ਵਿਚਾਰ ਕਰੀਏ। ਆਪ ਸਮੂਹ ਸੰਗਤ ਅਸੀਸ ਬਖਸ਼ੋ, ਮੇਰਾ ਗੁਰੂ ਰਾਮਦਾਸ ਕਿਰਪਾਲੂ ਮੇਰ ਕਰੇ, ਆਪ ਵਿੱਚ ਵਰਤੇ, ਇਕਾਗਰਤਾ ਦੀ ਦਾਤ ਬਖਸ਼ ਕੇ ਵਿਚਾਰ ਕਰਾ ਲਵੇ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬਹੁਤ ਵਾਰੀ ਵਰਤਿਆ ਗਿਆ ਹੈ। ਕਈ ਵਾਰੀ ਅਸੀਂ ਇਹ ਸ਼ਬਦ ਪੁੱਛਨੇ ਆ ਕਿ ਅਸਲ ਵਿੱਚ ਮਨ ਹੈ ਕੀ, ਮਨ ਦਾ ਅਰਥ ਕੀ ਹੈ। ਹਰ ਇੱਕ ਸੱਜਣ ਨੇ ਆਪਣੇ ਆਪਣੇ ਢੰਗ ਨਾਲ ਫਿਰ ਇਹਦੇ ਅਰਥ ਕੀਤੇ ਨੇ। ਗੁਰਮੁਖ ਪਿਆਰੇ ਇਹ ਵੀ ਅਰਥ ਕਰਦੇ ਨੇ ਕਿ ਉਹ ਬਿਰਤੀ ਜਿਹਦੇ ਵਿੱਚ ਸੰਕਲਪ ਤੇ ਵਿਕਲਪ ਪੈਦਾ ਹੁੰਦੇ ਨੇ, ਤੇ ਮਤ ਕੀ ਚੀਜ਼ ਹੈ। ਮਨ ਨੀਵਾਂ ਤੇ ਮਤ ਉੱਚੀ, ਮਨ ਦੇ ਅਰਥ ਕਰਦੇ ਨੇ ਜਿਹਦੇ ਵਿੱਚ ਸੰਕਲਪ ਵਿਕਲਪ ਪੈਦਾ ਹੋਣ, ਕੁਛ ਕਰਨ ਦੀ ਇੱਛਾ ਸ਼ਕਤੀ ਪੈਦਾ ਹੋਵੇ, ਕੁਛ ਵੇਖਣ ਦੀ, ਕੁਝ ਸੁਣਨ ਦੀ, ਕੁਝ ਖਾਣ ਦੀ, ਕੁਝ ਪੀਣ ਦੀ, ਕੁਝ ਕਹਿਣ ਦੀ ਇੱਛਾ ਪ੍ਰਗਟ ਹੋਵੇ, ਕੁਝ ਭੋਗਣ ਦੀ ਇੱਛਾ ਪ੍ਰਗਟ ਹੋਵੇ, ਉਹਨੂੰ ਕਿਹਾ ਜਾਂਦਾ ਹੈ ਮਨ। ਤੇ ਮਤ ਦਾ ਅਰਥ ਹੈ ਕਿ ਜਿਹੜੀ ਵਿਚਾਰ, ਜਿਹੜੇ ਫੁਰਨੇ ਮਨ ਵਿੱਚ ਪੈਦਾ ਹੋਏ ਨੇ, ਉਹਨੂੰ ਚੰਗੀ ਤਰ੍ਹਾਂ ਪੜਚੋਲ ਕੇ ਆਪਣੇ ਸਰੀਰ ਵਿੱਚ ਜਾਂ ਪ੍ਰੈਕਟੀਕਲ ਤੌਰ ਤੇ ਲਾਗੂ ਕਰ ਦੇਣਾ। ਮਤ ਜਾਂ ਬੁੱਧੀ ਸ਼ਬਦ ਬੜੇ ਨੇੜੇ ਦੇ ਨੇ ਕਿ ਉਹ ਬਿਰਤੀ ਜਿਹੜੀ ਮਨ ਦੇ ਪੈਦਾ ਕੀਤੇ ਹੋਏ ਫੁਰਨਿਆਂ ਨੂੰ ਵਿਚਾਰ ਦੀ ਹੈ ਕਿ ਇਹ ਚੰਗਾ ਕਹਿ ਰਿਹਾ ਜਾਂ ਮੰਦਾ ਕਹਿ ਰਿਹਾ। ਬੜੇ ਸੋਹਣੇ ਅਰਥ ਕੀਤੇ ਨੇ ਭਾਈ ਵੀਰ ਸਿੰਘ ਹੋਣਾ ਨੇ, ਉਹਨਾਂ ਦੇ ਵੈਸੇ ਨਾਨਾ ਜੀ ਗਿਆਨੀ ਖਜ਼ਾਰਾ ਸਿੰਘ, ਉਹਨਾਂ ਨੇ ਮੁੱਦਤ ਪਹਿਲਾਂ ਲਿਖਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਸ਼, ਪਰ ਸਮੇਂ ਦੀ ਗਰਦਿਸ਼ ਨਾਲ ਉਹ ਗ੍ਰੰਥ ਜਾਂਦਾ ਰਿਹਾ। ਭਾਈ ਵੀਰ ਸਿੰਘ ਉਹਨਾਂ ਨੇ ਪਰਤ ਕੇ ਫਿਰ ਉਸ ਨੂੰ ਐਡਿਟ ਕੀਤਾ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਮਨ ਦੀ ਪਰਿਭਾਸ਼ਾ ਦੱਸੀ ਤੇ ਬਹੁਤ ਹੋਰ ਤਰੀਕੇ ਨਾਲ ਦੇਖੋ, ਹੋ ਸਕਦਾ ਅਖਰੀ ਅਰਥ ਮੈਂ ਪਹਿਲਾਂ ਅਰਜ਼ ਕਰ ਰਿਹਾ। ਵੈਸੇ ਤੇ ਗੁਰੂ ਗ੍ਰੰਥ ਸਾਹਿਬ ਨੇ ਬੜੀ ਖੁੱਲ ਕੇ ਵਿਆਖਿਆ ਕੀਤੀ ਮਨ ਦੀ। ਉਹਨਾਂ ਨੇ ਅਰਥ ਕੀਤੇ ਨੇ ਕਿ ਮਨ ਦਾ ਅਰਥ ਹੈ ਆਤਮਾ ਔਰ ਇੰਦਰੇ। ਆਤਮਾ ਕਿਸੇ ਨੇ ਤੱਕੀ ਨਹੀਂ, ਆਤਮਾ ਔਰ ਇੰਦਰੇ ਇਹਨਾਂ ਦੇ ਵਿਚਕਾਰ ਜਿਹੜੀ ਚੇਤਨ ਸਤਾ ਹੈ। ਫਿਰ ਮੇਰੀ ਬੇਨਤੀ ਸੁਣਿਓ, ਆਤਮਾ ਔਰ ਇੰਦਰੇ ਇਹਨਾਂ ਦੇ ਵਿਚਕਾਰ, ਇਹਨਾਂ ਦੇ ਦਰਮਿਆਨ ਜੋ ਚੇਤਨ ਸਤਾ ਹੈ ਉਸ ਨੂੰ ਮਨ ਕਿਹਾ ਜਾਂਦਾ ਹੈ, ਉਸ ਨੂੰ ਮਨ ਕਹਿੰਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰ ਕੀਤੀ, ਉਹ ਕਹਿਣ ਲੱਗੇ ਹਕੀਕਤ ਵਿੱਚ ਸਾਰੀ ਖੇਡ ਹੀ ਮਨ ਦੀ ਹੈ। ਫਿਰ ਇੱਥੇ ਕਿਉਂ ਕਿਹਾ ਗਿਆ ਕਿ ਮਨ ਨੀਵਾਂ ਰੱਖੀ ਤੇ ਮਾਲਕਾ ਸਿੱਖਾਂ ਦੀ ਮਤ ਉੱਚੀ ਕਰੀ। ਮੈਂ ਬੇਨਤੀ ਕਰਨ ਲੱਗਾ ਵਾਂ ਕਿ ਮਨ ਕੇਵਲ ਫੁਰਨੇ ਪੈਦਾ ਕਰਦਾ ਹੈ ਕੁਛ ਕਰਨ ਦੇ, ਤੇ ਜੇ ਮਤ ਹੋਵੇ ਮਲੀਨ ਤੇ ਫਿਰ ਉਹ ਮਨ ਮਤ ਹੋ ਜਾਂਦੀ ਹੈ, ਤੇ ਜੇ ਕਿਤੇ ਉਸ ਮਨ ਦੇ ਅੰਦਰ ਮਤ ਵਿੱਚ ਨਿਰਮਲਤਾ ਹੀ ਹੋਵੇ, ਉਸ ਬੁੱਧੀ ਤੇ ਗੁਰੂ ਬੈਠਾ ਹੋਵੇ ਤੇ ਹਕੀਕਤ ਵਿੱਚ ਗੁਰੂ ਕੇ ਸਿੱਖੋ, ਉਹ ਮਨ ਮਤ ਨਹੀਂ ਕਰਦਾ, ਫਿਰ ਉਹ ਮਨ ਗੁਰਮਤ ਨੂੰ ਅਪਣਾਉਂਦਾ ਹੈ। ਫਿਰ ਮੈਂ ਬੇਨਤੀ ਕਰਾਂ ਕਿ ਮਨ ਕੇਵਲ ਫੁਰਨੇ ਪੈਦਾ ਕਰਦਾ ਹੈ, ਇਹ ਮਤ ਕੋਲ ਭੇਜਦਾ ਹੈ। ਮਤ ਕੀ ਕਰਦੀ ਏ, ਇਹਨਾਂ ਫੁਰਨਿਆਂ ਨੂੰ ਦੇਖਦੀ ਏ, ਚੰਗੇ ਨੇ ਚਾਹੇ ਮੰਦੇ ਨੇ, ਹਰ ਫੁਰਨਾ ਮਨ ਦਾ ਉੱਠਿਆ ਹੋਇਆ ਮਤ ਕੋਲ ਜਾਂਦਾ। ਜੇ ਤਾਂ ਮਤ ਹੋਵੇ ਵਿਕਾਰਾਂ ਦੇ ਅਧੀਨ, ਜੇ ਬੁੱਧੀ ਹੋਵੇ ਮਲੀਨ, ਜੇ ਮਤ ਹੋਵੇ ਪਲੀਤ, ਫਿਰ ਉਹ ਜੋ ਕੁਛ ਮਨ ਕਹਿੰਦਾ ਪਿੱਛ ਲੱਗ ਬਣ ਕੇ ਉਸ ਦੀ ਗੱਲ ਮੰਨੀ ਜਾਂਦੀ ਏ। ਤੇ ਜੇ ਉਸ ਮਤ ਦੇ ਉੱਤੇ ਗੁਰੂ ਕਾ ਸ਼ਬਦ ਟਿਕਿਆ ਹੋਵੇ, ਜੇ ਉਸ ਮਤ ਦੇ ਉੱਤੇ ਗੁਰੂ ਬੈਠਾ ਹੋਵੇ, ਤੇ ਗੁਰੂ ਕੇ ਸਿੱਖੋ ਭੁੱਲਿਓ ਕਦੀ ਨਾ, ਮਨ ਫੁਰਨੇ ਬੜੇ ਗੰਦੇ ਪੈਦਾ ਕਰੇਗਾ, ਤੇ ਮਤ ਤੇ ਬੈਠਾ ਗੁਰੂ ਕਹੇਗਾ ਤੂੰ ਰੋਜ਼ ਬਾਣੀ ਵਿੱਚ ਇਹ ਪੜ੍ਹਨਾ ਕਮਲਿਆ, ਤੂੰ ਸੋਚਣਾ ਕੀ ਪਿਆ ਹੈ। ਤਾਂ ਹੀ ਸਾਹਿਬ ਕਹਿੰਦੇ ਨੇ ਮਨ ਨੀਵਾਂ ਹੋਵੇ ਮਤ ਉੱਚੀ ਹੋਵੇ, ਕਿਉਂਕਿ ਉੱਚੀ ਮਤ ਜਿਹੜੀ ਹੈ ਉਹਦਾ ਭਾਵ ਇਹ ਵੇ ਜਿਹਦੀ ਸੁਰਤ ਉੱਚੀ, ਜਿਹਦੇ ਖਿਆਲ ਉੱਚੇ, ਦੀ ਜੇ ਉੱਤੇ ਗੁਰੂ ਬੈਠਾ ਹੈ। ਮੈਂ ਬੇਨਤੀ ਕਰਾਂ ਦੇਖੋ ਉਦਾਹਰਨ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇਕ ਹਜ਼ੂਰ ਨੇ ਬਚਨ ਕਿਹਾ, ਇਹ ਸ਼ਬਦ ਨੂੰ ਪੜ੍ਹਦਿਆਂ ਹੋਰ ਵੀ ਕਲੀਅਰ ਹੋ ਜਾਏਗਾ। ਆਉਣਾ ਮੈਂ ਸਿਰ ਮਨ ਦੇ ਵਿਸ਼ੇ ਤੇ ਵੀ ਅੱਜ ਇੱਕ ਗੌੜੀ ਰਾਗ ਵੀ ਸ਼ਬਦ ਆਉਂਦਾ, ਇਸ ਸ਼ਬਦ ਦਾ ਸਰਲੇਖ ਹੈ ਕਿ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਮੈਂ ਸ਼ਬਦ ਜਿਹੜਾ ਅਰਜ਼ ਕਰ ਲੱਗਾ ਇਹ ਮਨ ਤੇ ਮਤ ਦੀ ਵਿਆਖਿਆ ਬੜੀ ਸੋਹਣੀ ਕਰੇਗਾ। ਸ਼ਬਦ ਹੈ ਗੌੜੀ ਕਬੀਰ ਜੀ ਕੀ, ਇਹਦੇ ਅਰਥ ਬੜੇ ਸਪਸ਼ਟ ਨੇ। ਆਪਾਂ ਕਹਾਂਗੇ ਦਾ ਭਾਵ ਹੈ ਕਿ ਜਿਹੜਾ ਸ਼ਬਦ ਅੱਗੇ ਆਉਂਦਾ ਪਿਆ ਇਹ ਗੌੜੀ ਰਾਗ ਵਿਚ ਕਬੀਰ ਜੀ ਦਾ ਹੈ, ਤੇ ਨਾਲ ਦਾਤਾ ਜੀ ਨੇ ਲਿਖਿਆ ਨਾਲ ਰਲਾਏ ਲਖਿਆ ਮਹੱਲਾ ਪੰਜਵਾਂ। ਹੁਣ ਇੱਕ ਸਵਾਲ ਪੈਦਾ ਹੋ ਗਿਆ ਵੀ ਇੱਕ ਸ਼ਬਦ ਉੱਤੇ ਕਿਉਂ ਲਿਖ ਦਿੱਤਾ ਕਿ ਗੌੜੀ ਕਬੀਰ ਜੀ ਦੀ ਹੈ ਤੇ ਨਾਲ ਸ਼ਬਦ ਰਲਾਏ ਲਿਖਿਆ ਮਹੱਲਾ ਪੰਜਵਾਂ, ਕਿ ਮਹੱਲੇ ਪੰਜਵੇਂ ਦਾ ਗੁਰੂ ਅਰਜੁਨ ਦੇਵ ਦਾ ਸ਼ਬਦ ਨਾਲ ਰਲਾ ਕੇ ਲਿਖੇ। ਆਪ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰਿਓ ਇਸ ਸ਼ਬਦ ਦੇ। ਇਸ ਸ਼ਬਦ ਦੇ ਚਾਰ ਪਦੇ ਨੇ, ਧਿਆਨ ਦਿਓ। ਜਿਹੜੇ ਤਿੰਨ ਪਦੇ ਖਤਮ ਹੁੰਦੇ ਨੇ ਨਾ ਉਥੇ ਗੁਰੂ ਕੇ ਸਿੱਖੋ ਕਬੀਰ ਜੀ ਦੇ ਨੇ, ਅਖੀਰਲਾ ਜਿਹੜਾ ਪਦਾ ਹੁੰਦਾ ਉਥੇ ਲਿਖਿਆ ਚਾਰ, ਗਿਣਤੀ ਪਾਈ ਹੈ ਚਾਰ, ਚਾਰ ਪਾ ਕੇ ਅੱਗੇ ਲਿਖਿਆ ਇੱਕ। ਕਦੀ ਸੋਚੋ ਖਾਂ ਕਿ ਹਾਲਾਂਕਿ ਪਦੇ ਤਾਂ ਪਹਿਲਾਂ ਉੱਪਰ ਤਿੰਨ ਜਾ ਚੁੱਕੇ ਨੇ, ਵੈਸੇ ਤਾਂ ਗੁਰੂ ਸਾਹਿਬ ਦੇ ਵਿੱਚੋਂ ਸ਼ਬਦ ਦੇ ਦਰਸ਼ਨ ਕਰਕੇ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਕਾਂ ਦੀ ਗਿਣਤੀ ਦਾ ਸਵਾਦ ਵੀ ਕੁਝ ਵੱਖਰਾ ਜਿਹਾ ਹੈ। ਐਵੇਂ ਹਾਰੀ ਸਾਰੀ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਪਾ ਦਿੰਦੇ। ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ ਕਿ ਜਿਤਨੇ ਭਗਤ ਸਾਹਿਬਾਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹਨਾਂ ਦੀ ਬਾਹਰ ਜਿਤਨੀ ਬਾਣੀ ਮਿਲਦੀ ਏ ਲੋਕਾਂ ਨੇ ਰੋਲ ਕੇ ਰੱਖ ਦਿੱਤੇ ਨੇ ਉਹਨਾਂ ਦੇ ਸ਼ਬਦ, ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਉਹਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹਨਾਂ ਨੂੰ ਅਥੈਂਟਿਕ ਮੰਨਿਆ ਜਾਂਦਾ, ਇਹਨਾਂ ਵਿੱਚ ਰੰਚਕ ਮਾਤਰ ਵੀ ਮਿਲਾਵਟ ਨਹੀਂ। ਉੱਥੇ ਅੰਕਾਂ ਦੀ ਗਿਣਤੀ ਬੜੇ ਕਮਾਲ ਦੀ। ਬੇਨਤੀ ਕਰਨ ਲੱਗਾ ਇਸ ਸ਼ਬਦ ਨੂੰ ਕੀਤਾ ਸੰਪੂਰਨ, ਤੇ ਅਖੀਰ ਤੇ ਤਿੰਨ ਪਦੇ ਕਬੀਰ ਜੀ ਦੇ ਨੇ, ਚੌਥਾ ਪਦਾ ਸੰਪੂਰਨ ਹੋਇਆ ਤੇ ਨਾਲ ਲਿਖ ਦਿੱਤਾ ਫਿਰ ਇੱਕ। ਇਹਦਾ ਭਾਵ ਇਹ ਵੇ ਕਿ ਸ਼ਬਦ ਇਹ ਚੌ ਪਦਿਆਂ ਦਾ ਹੈ ਪਰ ਜਿਹੜੀ ਅਖੀਰ ਵਾਲਾ ਇੱਕ ਪਦਾ ਹੈ ਨਾ ਇਹ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ, ਇਹ ਅਸਲ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਸ਼ਬਦ ਦੀ ਵਿਆਖਿਆ ਕਰਨ ਲਈ ਸਿੱਖਾਂ ਨੂੰ ਉਪਦੇਸ਼ ਦੇਣ ਲਈ ਇਹਨੂੰ ਰਲਾ ਕੇ ਲਿਖਿਆ ਹੈ, ਆਪਣੇ ਵੱਲੋਂ ਲਿਖਿਆ। ਇਹ ਸ਼ਬਦ ਆਰੰਭ ਹੁੰਦਾ ਹੈ ਕਹਿਣ ਲੱਗੇ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ। ਕਹਿਣ ਲੱਗੇ ਕਿ ਕਬੀਰ ਜੀ ਨੇ ਇੱਕ ਅਨੋਖੀ ਖੇਡ ਦੇਖੀ ਹੈ। ਉਹ ਅਨੇਕੀ ਖੇਡ ਕੀ ਹੈ? ਕਹਿਣ ਲੱਗੇ ਮਨੁੱਖ ਭੁੱਲ ਚੁੱਕਾ ਹੈ, ਇਹ ਦੁੱਧ ਦੇ ਭੁਲੇਖੇ ਦੇ ਵਿੱਚ ਪਾਣੀ ਨੂੰ ਦਿਨ ਰਾਤ ਰਿੜਕਦਾ ਪਿਆ ਹੈ। ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਬਰੋਲੈ ਨੀਰ, ਹਰੀ ਅੰਗੂਰੀ ਗਦਹਾਂ ਚਰੈ, ਨਿਤ ਉਠ ਹਾਸੈ ਹਿੰਗੈ ਮਰੈ, ਮਾਤਾ ਭੈਸਾ ਅਮੂਹਾਂ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਉ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਕਹਿਣ ਲੱਗੇ ਰਾਮ ਰਮਤ ਮਤ ਪ੍ਰਗਟਿ ਆਈ, ਕਉ ਕਬੀਰ ਗੁਰ ਸੋਝੀ ਪਾਈ। ਹੁਣ ਦੇਖੋ ਮਨ ਨੀਵਾਂ ਤੇ ਮਤ ਉੱਚੀ ਕੀ, ਇਸ ਸ਼ਬਦ ਦੇ ਅਰਥਾਂ ਵੱਲ ਥੋੜੀ ਜੀ ਤਵੱਜੋ ਦਿਓ ਜੇ। ਇਹ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਨੇ। ਕਬੀਰ ਜੀ ਕਹਿੰਦੇ ਨੇ ਮੈਂ ਇੱਕ ਅਸਚਰਜ ਖੇਡ ਵੇਖੀ। ਕਬੀਰ ਜੀ ਕੀ ਅਸਚਰਜ ਖੇਡ ਵੇਖੀ? ਤੇ ਇਹ ਖਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਹੈ। ਕਹਿਣ ਲੱਗੇ ਇੱਕ ਅਸਚਰਜ ਦੇਖਿਓ ਕਬੀਰ, ਇੱਕ ਹੈਰਾਨੀ ਜਨ ਖੇਡ ਵੇਖੀ ਕਿ ਦੱਦ ਕੈ ਭੋਲੈ। ਕਹਿੰਦੇ ਨੇ ਦੁੱਧ ਦੇ ਭੁਲੇਖੇ ਵਿੱਚ ਬਰੋਲੈ ਨੀਰ, ਬੰਦਾ ਕੀ ਕਰਦਾ ਪਿਆ ਪਾਣੀ ਵਿੱਚ ਮਧਾਣੀ ਪਾ ਕੇ ਬੈਠਾ ਇਸ ਭੁਲੇਖੇ ਦੇ ਨਾਲ ਕਿ ਸ਼ਾਇਦ ਪਾਣੀ ਨੂੰ ਰਿੜਕ ਕੇ ਮੇਰੀ ਤ੍ਰਿਪਤੀ ਹੋ ਜਾਏ। ਇਹਦੇ ਭਾਵ ਅਰਥ ਕੀ ਨੇ? ਅਖਰੀ ਅਰਥਾਂ ਇਹ ਨੇ ਕਿ ਦੱਦ ਕੈ ਭੋਲੈ ਬਰੋਲੈ ਨੀਰ, ਇਹਦਾ ਭਾਵ ਹੈ ਕਿ ਅਸਲ ਵਿੱਚ ਬੰਦਾ ਆਤਮ ਸੁੱਖ ਨੂੰ ਚਾਹੁੰਦਾ ਹੈ ਕਿ ਵਕਾਰਾਂ ਵਿੱਚੋਂ ਪਾ ਲਵਾਂ। ਵਕਾਰਾਂ ਵਿੱਚ ਮਨ ਦਾ ਖਚ ਧੋਣਾ ਪਾਣੀ ਨੂੰ ਰਿੜਕਣਾ ਹੈ। ਸਾਰੀ ਜ਼ਿੰਦਗੀ ਭੋਗ ਭੋਗਦਾ ਰਹੀ, ਪਾਣੀ ਰਿੜਕ ਕੇ ਕਦੀ ਕਿਸੇ ਨੂੰ ਮੱਖਣ ਨਹੀਂ ਮਿਲਿਆ, ਤੇ ਭੋਗਾਂ ਨੂੰ ਭੋਗ ਕੇ ਕਦੀ ਕਿਸੇ ਨੂੰ ਆਤਮਕ ਤ੍ਰਿਪਤੀ ਨਹੀਂ ਮਿਲੀ। ਦੱਦ ਕੈ ਭੋਲੈ ਬਰੋਲੈ ਨੀਰ, ਸਾਰੀ ਜ਼ਿੰਦਗੀ ਤੂੰ ਰਿੜਕਦਾ ਰਿਹਾ। ਅੱਗੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਖਰੀ ਅੰਗੂਰੀ ਗਦਹਾ ਚਰੈ, ਗਦਹਾ ਦਾ ਅਰਥ ਖੋਤਾ ਮਣ, ਹਰੀ ਅੰਗੂਰੀ ਕਹਿਣ ਲੱਗੇ ਜਿਹੜਾ ਹਰਾ ਹਰਾ ਘਾਹ ਹੈ ਨਾ ਇਹ ਖੋਤਾ ਮਨ ਬੜੇ ਰਸਕ ਲੈ ਕੇ ਇਹਨੂੰ ਖਾਂਦਾ ਪਿਆ, ਜਿਹੜੇ ਪਦਾਰਥ ਭੋਗਦਾ ਵਿਸ਼ੇ ਭੋਗਦਾ। ਖਰੀ ਅੰਗੂਰੀ ਗਧਾ ਚਰੈ ਨਿਤ ਉਠ ਹਾਸੈ ਹੀਂਗੈ ਮਰੈ। ਕਹਿਣ ਲੱਗੇ ਰੋਜ ਇਹ ਖਿਣਕਦਾ ਹੈ, ਆਪਣੇ ਆਪ ਵਿਚ ਬੜਾ ਪਰੇਸ਼ਾਨੇ, ਪਰ ਇਸ ਭੈੜੇ ਅਵੈੜੇ ਗਧੇ ਮਨ ਨੂੰ ਪਤਾ ਨਹੀਂ ਕਿ ਖਾਣ ਲੱਗਿਆ ਖਰੀਏ ਤੇ ਜਿੱਦਨ ਦੁੱਖ ਪਾਣਾ ਪਿਆ ਉਦਨ ਦੇਖੀ ਤੇਰੇ ਸ਼ਰੀਰ ਨਾਲ ਬਣਦਾ ਕੀ ਹੈ। ਸਾਹਿਬ ਨੇ ਸ਼ਬਦ ਵਰਤੇ ਖਰੀ ਅੰਗੂਰੀ ਗਧਾ ਚਰੈ ਨਿਤ ਉਠ ਆਸੈ ਖੀਂਗੈ ਮਰੈ। ਮਾਤਾ ਭੈਸਾ, ਭੈਸਾ ਦਾ ਅਰਥ ਕਰਾਂਗੇ ਸੰਡਾ, ਮੈਂ ਸ਼ਬਦ ਪੇਂਡੂ ਜਿਹਾ ਵਰਤਿਆ ਹੈ, ਝੋਟਾ ਜਿਹਨੂੰ ਕਹਿੰਦੇ। ਮਾਤਾ ਨੀ, ਮਾਤਾ ਨਹੀਂ, ਮਾਤਾ, ਮਾਤਾ ਦਾ ਅਰਥ ਮਸਤ ਹੋਇਆ। ਕਹਿਣ ਲੱਗੇ ਮਨ ਸੰਡਾ ਝੋਟਾ ਮਸਤ ਹੋ ਗਿਆ ਤੇ ਕਰਦਾ ਕੀ ਪਿਆ, ਰੋਜ ਕੁੱਦ ਕੁੱਦ ਕੇ ਚਰਦਾ ਪਿਆ ਵਿਸ਼ਿਆਂ ਦੇ ਘਾਹ ਨੂੰ, ਪਰ ਇਸ ਅਵੈੜੇ ਝੋਟੇ ਨੂੰ ਪਤਾ ਨਹੀਂ ਇੱਕ ਦਿਨ ਇਹੋ ਜਿਹਾ ਨਰਕ ਵਿਚ ਡਿੱਗਾਂਗਾ ਮੈਨੂੰ ਕਿਸੇ ਨੇ ਕੱਢਣਾ ਵੀ ਨਹੀਂ। ਮਾਤਾ ਭੈਸਾ ਅਮੂਹਾ ਜਾਏ, ਅਮੂਹਾ ਦਾ ਸ਼ਬਦ ਅਰਥ ਹੈ ਕਿ ਅਮੋੜ, ਜਿਹੜਾ ਕਿਸੇ ਦੇ ਮੋੜਿਆ ਮੁੜੇ ਨਾ, ਇਹ ਮਨ ਦੀ ਅਵਸਥਾ ਹੈ। ਮਾਤਾ ਭੈਸਾ ਅਮੂਹਾ ਜਾਏ ਕੁੱਦ ਕੁੱਦ ਚਰੈ, ਚਰੈ ਨੀ ਚਰੈ, ਇਹ ਕੁੱਦ ਕੁੱਦ ਕੇ ਚਰਦਾ ਹੈ ਵਿਸ਼ਿਆਂ ਨੂੰ। ਕਹਿਣ ਲੱਗੇ ਰਸਾਤਲ ਪਾਏ ਤੇ ਡਿੱਗਦਾ ਅਖੀਰ ਤੇ ਨਰਕ ਵਿਚ। ਕਬੀਰ ਜੀ ਕਹਿੰਦੇ ਨੇ ਮੈਂ ਕੀ ਕਰਾਂ ਲੋਕੋ, ਚਰਜ ਖੇਡ ਵਾਪਰ ਗਈ ਜੇ ਕੀ। ਕਹਿਣ ਲੱਗੇ ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਇੱਥੇ ਕਬੀਰ ਜੀ ਦੇ ਸ਼ਬਦ ਦੀ ਸੰਪੂਰਨਤਾ ਹੈ ਕਿ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਅਸੀਂ ਆਖਾਂਗੇ ਤਾਂ ਖੇਡ ਬੜੀ ਅਸਚਰਜ ਹੈ, ਵੀ ਅਸਚਰਜ ਅੱਜ ਤੱਕ ਤੱਕਿਆ ਵੀ ਭੇਡ ਦਾ ਲੇਲਾ ਭੇਡ ਨੂੰ ਚੁੰਘਦਾ, ਕਦੀ ਕਿਸੇ ਵੀ ਦੇਖਿਆ ਕਿ ਭੇਡ ਲੇਲੇ ਨੂੰ ਚੁੰਘਦੀ ਹੋਵੇ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਇੱਥੇ ਲੇਲੇ ਦਾ ਅਰਥ ਹੈ ਮਨ ਤੇ ਭੇਡ ਦਾ ਅਰਥ ਹੈ ਮਤ। ਕਹਿੰਦੇ ਨੇ ਵਕਾਰੀ ਬੰਦੇ ਦਾ ਜੀਵਨ ਤੱਕ ਉਹ ਗਰਕ ਗਿਆ ਜੇ, ਚਾਹੀਦਾ ਇਹ ਸੀ ਕਿ ਮਨ ਉੱਚੀ ਮਤ ਦੇ ਪਿੱਛੇ ਚੱਲਦਾ ਆਪ ਨੀਵਾਂ ਰਹਿੰਦਾ, ਪਰ ਖੇਡ ਉਲਟੀ ਹੋ ਗਈ ਏ। ਲੇਲਾ ਰੂਪ ਮਨ ਨੂੰ ਮਤ ਰੂਪ ਭੇਡ ਚੁੰਘਦੀ ਪਈ ਏ। ਕਹਿਣ ਲੱਗੇ ਜਿਹਦੀ ਮਤ ਮਨ ਦੇ ਪਿੱਛੇ ਤੁਰ ਪੈ ਉਹਦੇ ਮਨ ਨੂੰ ਕਦੀ ਸ਼ਾਂਤੀ ਨਹੀਂ ਮਿਲਦੀ ਹੁੰਦੀ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਅੱਗੇ ਮੇਰੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਹਾਂ ਇੱਕ ਤਰੀਕਾ ਹੈ, ਮਤ ਉੱਚੀ ਪ੍ਰਗਟ ਹੋ ਸਕਦੀ ਏ। ਕਿਵੇਂ ਜੀ? ਕਿ ਚੋਖੀਆਂ ਕਿਤਾਬਾਂ ਪੜਾਂਗੇ ਤਾਂ ਮਤ ਉੱਚੀ ਹੋਵੇਗੀ, ਕਿ ਆਪਾਂ ਚੋਖੀ ਗਿਆਨ ਚਰਚਾ ਕਰਾਂਗੇ, ਚੁੰਜ ਚਰਚਾ ਕਰਾਂਗੇ ਤੇ ਤਾਂ ਮਤ ਉੱਚੀ ਹੋਵੇਗੀ, ਕਿ ਆਪਾਂ ਚੋਖਾ ਸਾਰਾ ਗਿਆਨ ਖੋਪੜੀ ਵਿਚ ਪਾਵਾਂਗੇ ਤਾਂ ਮਤ ਉੱਚੀ ਹੋਵੇਗੀ? ਅੱਗੇ ਨਾਰ ਲਾਏ ਲਖਿਆ ਮਹਲਾ ਪੰਜਵਾਂ, ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਰਾਮ ਰਮਤ ਮਤ ਪ੍ਰਗਟੀ ਆਈ। ਉੱਚੀ ਮਤ ਤਾਂ ਪ੍ਰਗਟ ਹੋਈ ਜਦੋਂ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਜਪਿਆ, ਜਿਉਂ ਜਿਉਂ ਸਿਮਰਨ ਕੀਤਾ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਸਿਮਰਨ ਕੀਤਾ ਰਾਮ ਰਮਤ ਮਤ ਪ੍ਰਗਟੀ ਆਈ, ਜਪਦਿਆਂ ਜਪਦਿਆਂ ਉੱਚੀ ਮਤ ਪ੍ਰਗਟ ਹੋ ਗਈ ਤੇ ਸਤਿਗੁਰੂ ਇਹ ਕਿੱਥੋਂ ਸਮਝ ਪੈ ਗਈ ਮਨ ਨੀਵਾਂ ਤੇ ਮਤ ਉੱਚੀ ਦੀ? ਕਹਿਣ ਲੱਗੇ ਕਹੋ ਕਬੀਰ ਗੁਰ ਸੋਝੀ ਪਾਈ, ਇਹ ਸੋਝੀ ਕੇਵਲ ਗੁਰੂ ਘਰੋਂ ਮਿਲਦੀ ਏ ਕਿ ਮਨ ਨੂੰ ਨੀਵਾਂ ਕਿਵੇਂ ਕਰਨਾ ਤੇ ਮਤ ਨੂੰ ਉੱਚਾ ਕਿਵੇਂ ਕਰਨਾ ਹੈ। ਦੇਖੋ ਇੱਕ ਬੇਨਤੀ ਹੋਰ ਮੈਂ ਆਪ ਜੀ ਦੇ ਸਮਕਸ਼ ਕਰਨੀ ਤੇ ਚਿੱਤ ਕੀਤਾ ਸੀ, ਅੱਜ ਰਹਿਣਾ ਕੱਲਾ ਮਨ ਦੇ ਉੱਤੇ ਵੇ, ਕਿਉਂਕਿ ਪਵਾੜੇ ਦੀ ਜਾੜੀ ਇਹ ਵੇ, ਸਾਰਾ ਮੂਲ ਹੀ ਇਹ ਵੇ, ਜੋ ਕੁਝ ਵੀ ਖੜਾ ਕੜੀ ਬੈਠਾ ਦੁਨੀਆਂ ਚ ਇਹਨੇ ਪਵਾੜੇ ਪਾਏ ਨੇ। ਜੇ ਕਿਤੇ ਇਹ ਜੜ ਕਾਬੂ ਆ ਜਾਏ ਤੇ ਸੱਚ ਜਾਣੋ ਸਾਰੀਆਂ ਖੇਡੇ ਕਾਬੂ ਆ ਜਾਂਦੀਆਂ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਕਹਿਣ ਲੱਗੇ ਮਨ ਨੂੰ ਨਿੰਦੀ ਵੀ ਨਾ, ਹੈ ਦਾ ਸੁਭਾਅ ਇਹੋ ਜੇ। ਕਬੀਰ ਸਾਹਿਬ ਦਾ ਬਚਨ ਅਸੀਂ ਪੜ੍ਹਨੇ ਆ, ਉਹਨਾਂ ਨੇ ਤਿੰਨ ਸ਼ਬਦ ਜਿਹੜੇ ਨੇ ਉਹ ਗੌੜੀ ਰਾਗ ਵਿਚ 52 ਅਖਰੀ ਵਿਚ ਮੇਰ ਕਰਕੇ ਨਾ ਮਨ ਦੇ ਸੰਬੰਧੀ ਦਿੱਤੇ ਨੇ। ਉਹਨਾਂ ਦਾ ਸ਼ਬਦ ਹੁੰਦਾ ਹੈ ਕਿ ਮੰਮਾ ਮੂਲ ਗਹਿਹਾ ਮਨ ਮਾਨੈ। ਕਹਿੰਦੇ ਨੇ ਮਨ ਨੀ ਮੰਨਦਾ ਪਦਾਰਥਾਂ ਵਿਚ, ਜਿੱਦਨ ਵੀ ਮੰਨੇਗਾ ਮਨ ਸੱਚ ਜਾਣੀ ਆਪਣੇ ਮੂਲ ਨਾਲ ਜੁੜ ਕੇ ਮੰਨੇਗਾ। ਕਿਉਂ? ਕਹਿਣ ਲੱਗੇ ਇਹਨੂੰ ਨਿੰਦੀ ਵੀ ਨਾ ਜਾਈ, ਇਹਦੇ ਕੋਲ ਤਾਕਤ ਬੜੀ ਏ। ਹੁਣ ਆਪਾਂ ਕਦੀ ਆਪਣੇ ਆਪਣੇ ਅੰਦਰ ਗਿਰਵਾਨ ਵੀ ਝਾਤੀ ਮਾਰੀਏ ਨਾ, ਕਿਉਂਕਿ ਮਨ ਦਾ ਵਿਸ਼ਾ ਇੱਕ ਬੰਦੇ ਦਾ ਨਹੀਂ, ਹਰ ਬੰਦੇ ਦੇ ਹਰ ਮਨੁੱਖ ਦੇ ਮਨ ਨੇ ਆਪਣੀ ਆਪਣੀ ਦੁਨੀਆ ਸਿਰਜੀ, ਹਰ ਬੰਦੇ ਦੇ ਵੇਖਣ ਦਾ ਨਜ਼ਰੀਆ ਵੱਖਰਾ ਹੈ, ਹਰ ਬੰਦੇ ਦੇ ਸੋਚਣ ਦਾ ਢੰਗ ਵੱਖਰਾ ਹੈ, ਹਰ ਬੰਦੇ ਦੇ ਅੰਦਰ ਦਾ ਖਲਾ ਆਪਣਾ ਆਪਣਾ ਹੈ। ਹਕੀਕਤ ਇਹ ਵੇ ਜਿਸ ਤਰ੍ਹਾਂ ਕਿਸੇ ਦਾ ਮਨ ਹੈ ਉਹ ਜੀ ਉਹਦੀ ਦੁਨੀਆ ਹੈ। ਕਬੀਰ ਸਾਹਿਬ ਨੇ ਸ਼ਬਦ ਕਹਿ, ਮੈਂ ਇੱਕ ਖਿਨ ਵਿੱਚੋਂ ਭਾਈ ਗੁਰਦਾਸ ਨੇ ਮਨ ਦੀ ਵਿਆਖਿਆ ਕੀਤੀ, ਇੱਕ ਵਾਰੀ ਸ਼ਾਇਦ ਅਰਜ਼ ਕੀਤੀ ਸੀ ਇੱਥੇ, ਇੱਕ ਸ਼ਬਦ ਅਸੀਂ ਵਰਤਨੇ ਆ ਮਨ, ਤੇ ਪੁਰਾਤਨ ਸਮੇਂ ਅੱਜ ਵੀ ਪਿੰਡਾਂ ਥਾਵਾਂ ਤੇ ਇੱਕ ਸ਼ਬਦ ਵਰਤਨੇ ਆ ਮਨ, ਮਨ ਜਿਹਦੇ ਨਾਲ ਆਪਾਂ ਜੋਖਨੇ ਆ। ਉਹਦੇ ਵਿੱਚ ਆਪ ਨੂੰ ਪਤਾ ਕਿ ਅੱਠ ਪੰਸੇਰੀਆਂ ਹੋਣ ਤੇ ਤਾਂ ਇੱਕ ਮਨ ਬਣਦਾ। ਮਨ ਦਾ ਵਿਸਤਾਰ ਕੀ, ਜਿਸ ਨੂੰ ਆਪਾਂ ਨੀਵਾਂ ਕਰਨਾ, ਅੱਠ ਪੰਸੇਰੀਆਂ ਹੋਣ ਤੇ ਇੱਕ ਮਨ ਬਣਦਾ, 40 ਸ਼ੇਰ ਹੋਣ ਤੇ ਤਾਂ ਮਨ ਬਣਦਾ ਹੈ। ਗੁਰੂ ਕੇ ਸਿੱਖੋ, ਜਦੋਂ 160 ਪਾਈਏ ਹੋਣ ਤੇ ਤਾਂ ਮਨ ਬਣਦਾ ਹੈ। 160 ਪਾਏ ਅੱਠ ਪੰਸੇਰੀਆਂ ਤੇ 40 ਸ਼ੇਰ ਉਹਦਾ ਮਨ ਬਣਿਆ। ਉੱਥੇ ਭਾਈ ਗੁਰਦਾਸ ਜੀ ਨੇ ਜਦੋਂ ਮਨ ਦੀ ਵਿਆਖਿਆ ਕੀਤੀ, ਕਮਾਲ ਕਰ ਦਿੱਤੀ। ਕਹਿਣ ਲੱਗੇ, ਸੱਜਣਾ ਬਹੁਤ ਕੁਝ ਤੂੰ ਤੇਜ਼ ਰਫਤਾਰ ਵਾਲਾ ਪੈਦਾ ਕਰ ਲਿਆ। ਤੇ ਹਿੰਦੂ ਮਥਿਓਲੋਜੀ ਇਹ ਗੱਲ ਕਹਿੰਦੀ ਹੈ ਵੀ ਗਰੁੜ ਪੰਛੀ ਜਿਹੜਾ ਇਹ ਪੰਛੀਆਂ ਦਾ ਰਾਜਾ ਹੈ। ਏਦੂ ਤਕੜਾ ਪੰਛੀ ਕੋਈ ਨੀ, ਜਿੰਨੀ ਤੇਜ਼ ਉਡਾਰੀ ਗਰੁੜ ਪੰਛੀ ਦੀ ਏ। ਕਹਿਣ ਲੱਗੇ, ਤਿੰਨਾਂ ਭਵਨਾਂ ਵਿੱਚ ਭਗਵਾਨ ਨੂੰ ਬਿਠਾ ਕੇ ਸੈਰ ਖਿੰਨ ਵਿੱਚ ਕਰਾ ਦਿੰਦਾ ਹੈ। ਇਹਦਾ ਮਤਲਬ ਬੜਾ ਤੇਜ ਹੈ ਜਿਹੜਾ ਰੱਬ ਦੀ ਸਵਾਰੀ ਹੈ ਪੰਛੀ। ਉਹਨਾਂ ਦੇ ਮੁਤਾਬਕ ਕਹਿਣ ਲੱਗੇ ਵੀ ਬਹੁਤ ਤੇਜ਼, ਜਿਹੜਾ ਸਭ ਤੋਂ ਤੇਜ਼ ਰਫਤਾਰ ਵਾਲਾ ਚੱਲਣ ਵਾਲਾ ਨਾ, ਉਹ ਵੇ ਅਸਲ ਵਿੱਚ ਗਰੁੜ। ਪਰ ਉਹ ਕਹਿੰਦੇ ਨੇ ਸੱਚ ਜਾਣੀ, ਗਰੁੜ ਪੰਛੀ ਦੀ ਵੀ ਇੱਥੇ ਬਸ ਹੋ ਗਈ ਏ। ਮਨ ਜਿਹੜਾ ਇਹਦੇ ਸਾਹਮਣੇ ਹਜ਼ਾਰਾਂ ਗਰੁੜ ਪੰਛੀ ਇਕੱਠੇ ਕਰਕੇ ਉਹਨਾਂ ਦੀ ਰਫਤਾਰ ਇੱਕ ਥਾਂ ਲੈ ਆਓ ਤੇ ਮਨ ਜਿਹੜਾ ਉਹ ਗਰੁੜ ਪੰਛੀ ਨੂੰ ਵੀ ਮਾਤ ਕਰ ਜਾਂਦਾ ਹੈ। ਦੇਖੋ ਜਿਹੜੀ ਚੀਜ਼ ਅਸੀਂ ਮਾਪਨੇ ਆ, ਅੱਜ ਜਦੋਂ ਰਾਕਟ ਉੱਤੇ ਚੜ੍ਹਦੇ ਨੇ, ਤੁਸੀਂ ਤੇ ਪੜ੍ਹੇ ਲਿਖੇ ਬੈਠੇ ਹੋ, ਆਪਾਂ ਰੋਸ਼ਨੀ ਦੇ ਨਾਲ ਉਹਨੂੰ ਮਾਪਨੇ ਆ ਨਾ, ਲਾਈਟ ਦੇ ਨਾਲ ਉਹਦੀ ਗਿਣਤੀ ਮਿਣਤੀ ਕੀਤੀ ਜਾਂਦੀ ਹੈ। ਕਿੰਨੇ ਐਸੇ ਤਾਰੇ ਨੇ ਜਿਨ੍ਹਾਂ ਦੀ ਲਾਈਟ ਅਜੇ ਧਰਤੀ ਤੇ ਪਹੁੰਚੀ ਨਹੀਂ, ਚੱਲੀ ਪਈ ਏ, ਪਤਾ ਨੀ ਮੁੱਦਤਾਂ ਹੋ ਗਈਆਂ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ, ਆਪਣੇ ਮਨ ਨੂੰ ਪੁੱਛ ਕੇ ਦੇਖ, ਸੱਚ ਜਾਣੀ ਇਹ ਲਾਈਟ ਦੀ ਰਫਤਾਰ ਨੂੰ ਵੀ ਮਾਤ ਕਰ ਜਾਂਦਾ, ਇਹਦੇ ਸਾਹਮਣੇ ਸੂਰਜ ਦੀ ਰੋਸ਼ਨੀ ਦੀ ਰਫਤਾਰ ਵੀ ਫਿੱਕੀ ਪੈ ਗਈ ਹੈ। ਇਸ ਮਨ ਨੂੰ ਨੀਵਿਆਂ ਕਰਨਾ ਸਿੱਖ ਨੇ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੋਜ਼ ਕਹਿੰਦੇ ਆ ਮਨ ਨੀਵਾਂ ਹੋ ਜਾਏ। ਭਾਈ ਸਾਹਿਬ ਕਹਿੰਦੇ ਨੇ ਗਰੁੜ ਪੰਛੀ ਇਹਦੇ ਸਾਹਮਣੇ ਕੁਛ ਨਹੀਂ, ਕਹਿੰਦੇ ਨੇ ਤਾਕਤਵਰ ਬੜਾ। ਜੇ ਕਿਤੇ ਇਹਦੀ ਤਾਕਤ ਨੂੰ ਦੁਰਵਰਤੋਂ ਕੀਤੀ ਜਾਏ, ਤੇ ਦੁਰਵਰਤੋਂ ਹੀ ਹੈ ਨਾ, ਆ ਜਿੰਨਾ ਕੁਝ ਮਸਾਲਾ ਬਣਾ ਕੇ ਬੈਠਾ, ਜਿਸ ਬਰੂਦ ਉੱਤੇ ਬੈਠਾ, ਸਾਰੀ ਅਵੈੜੇ ਮਨ ਦੀ ਖੇਡ ਜੇ ਹਕੀਕਤ ਵੀ ਸੱਚ ਜਾਣੋ। ਕਹਿਣ ਲੱਗੇ ਤਾਕਤਵਰ ਇੰਨਾ ਹੈ ਅੱਖ ਝਮਕਣ ਵਿੱਚ, ਹੁਣ ਸਾਰੀ ਦੁਨੀਆਂ ਨੂੰ ਰਾਹ ਕਰ ਸਕਦਾ ਹੈ, ਤੇ ਜੇ ਕਿਤੇ ਸਿੱਧੇ ਪਾਸੇ ਚੱਲ ਪਵੇ ਤੇ ਸੱਚ ਜਾਣੋ ਇਹ ਰੱਬ ਵਰਗਾ ਵੀ ਬਣ ਸਕਦਾ ਹੈ। ਇਹਦੇ ਕੋਲ ਤਾਕਤ ਹੈ, ਅਸੀਂ ਮਨ ਨੂੰ ਨੀਵਾਂ ਕਰਨਾ। ਭਾਈ ਸਾਹਿਬ ਦੀਆਂ ਤੁਕਾਂ ਨੇ ਤੇ ਥੋੜੇ ਜੇ ਦੇ ਅਰਥ ਮਹਿੰਗੇ ਨੇ, ਧਿਆਨ ਦਿਆ ਜੇ। ਕਹਿਣ ਲੱਗੇ, ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ। ਅੱਧੀ ਤੁਕ ਪਹਿਲੀ ਕਵਿਤ ਦੀ, ਅੱਧੀ ਤੁਕ ਹੈ। ਖੱਗ ਪਤ ਦਾ ਅਖਰੀ ਅਰਥ ਹੁੰਦਾ ਪੰਛੀਆਂ ਦਾ ਪਤੀ, ਪੰਥੀਆਂ ਦਾ ਰਾਜਾ। ਪਰਬਲ ਪਰਾਕਰਮੀ, ਜਿਹੜਾ ਬੜਾ ਬਲਵਾਨ ਹੈ। ਪਰਮ ਹੰਸ, ਜੇ ਕਿਤੇ ਮਾਲਕ ਇਹਦੀ ਮੱਤ ਉੱਚੀ ਕਰਦਾ ਤੇ ਮਨ ਨੀਵਾ ਕਰਦਾ। ਕਹਿਣ ਲੱਗੇ, ਪਰਮ ਹੰਸੇ ਜਿਉਂਦਾ ਜੀ ਆਪਣੇ ਸਰੀਰ ਵਿੱਚੋਂ ਆਤਮਾ ਨੂੰ ਵਿਵਾਹ ਕਰ ਸਕਦਾ ਹੈ। ਪਰਮ ਹੰਸ ਇੰਨਾ ਹੈ, ਖੱਗਪਤ ਪਰਬਲ ਪਰਾਕਰਮੀ ਪਰਮ ਹੰਸ। ਅੱਗੇ ਕਹਿਣ ਲੱਗੇ, ਚਾਤੁਰ, ਇਹਦੇ ਤੋਂ ਵੱਧ ਚਲਾਕ ਕੋਈ ਨਹੀਂ। ਚਤੁਰ ਮੁਖ, ਅਸੀਂ ਤੱਕਨੇ ਆ, ਬੰਦਾ ਕੇਵਲ ਇੱਕ ਮੂੰਹ ਨਾਲ ਤੱਕਦਾ ਹੈ। ਇੱਕ ਸੱਪ ਦੀ ਕਿਸਮ ਹੈ ਜਿਹਨੂੰ ਅਸੀਂ ਦਮੂਈ ਕਹਿੰਦੇ ਆ, ਉਹਦੇ ਦੋ ਮੂੰਹ ਨੇ। ਜਿੰਨੇ ਪਸ਼ੂ ਪੰਛੀ ਤੱਕਨੇ ਆ, ਇੱਕ ਇੱਕ ਮੂੰਹ ਹੈ। ਤੇ ਭਾਈ ਗੁਰਦਾਸ ਕਹਿੰਦੇ ਨੇ, ਇਸ ਮਨ ਦੇ ਚਾਰ ਮੂੰਹ ਨੇ, ਇੱਥੇ ਬੈਠਾ ਬੈਠਾ ਚਾਰਾਂ ਮੂੰਹਾਂ ਨੂੰ ਵਰਤ ਕੇ ਸਾਰੀ ਖੇਡ ਨੂੰ ਜਾਣ ਲੈਂਦਾ ਹੈ। ਚਾਰ ਮੂੰਹਾਂ ਹੈ, ਦੇਖੋ ਇੱਕ ਪਾਸੇ ਮੈਂ ਕਹਿੰਦਾ ਚਾਰ ਮੂੰਹਾਂ ਉਹਨਾਂ ਸ਼ਬਦ ਵਰਤੇ, ਜਿੰਨੀਆਂ ਦਿਸ਼ਾਵਾਂ ਨੇ ਓਨੇ ਮੂੰਹਾਂ ਹੀ ਹੈ, ਇੱਕ ਖਿੰਨ ਲਾਂਦਾ। ਕਹਿਣ ਲੱਗੇ, ਖੱਗਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰ ਮੁਖ। ਚੰਚਲਾ ਚਪਲ ਹੈ, ਇੰਨਾ ਚੰਚਲ ਹੈ, ਆ ਬਿਜਲੀ ਵੱਲ ਝਾਤੀ ਮਾਰੀਏ, ਇੱਕ ਖਿੰਨ ਦੇ ਵਿੱਚ ਉਹ ਬਿਜਲੀ ਕੀ ਕਰ ਦੀਏ, ਆਪਣੀ ਸ਼ਕਲ ਦਿਖਾ ਕੇ ਪਰਤ ਕੇ ਫਿਰ ਅਲੋਪ ਹੋ ਜਾਂਦੀ ਏ। ਕਹਿਣ ਲੱਗੇ, ਬਿਜਲੀ ਵੀ ਇੰਨੀ ਚੰਚਲ ਨੀ ਜਿੰਨਾ ਚੰਚਲ ਬੰਦੇ ਦਾ ਮਨ ਹੈ, ਇੰਨਾ ਚੰਚਲ ਹੈ। ਖੱਗਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰ ਮੁਖ ਚੰਚਲਾ ਚਪਲ ਹੈ। ਅੱਗੇ ਉਹ ਕਹਿੰਦੇ ਨੇ, ਭੁਜ ਬਲੀ, ਸ਼ਬਦ ਧਿਆਨ ਦਿਆ ਜੇ, ਭੁਜ ਬਲੀ ਉਹਨਾਂ ਨੇ ਸ਼ਬਦ ਵਰਤੇ। ਕਹਿਣ ਲੱਗੇ, ਅਸ਼ਟ ਭੁਜਾ ਤਾਂ ਕਿ ਚਲੀਸ ਕਰ, 160 ਪਾਉ ਚਾਲ ਚਲਾ ਚੱਲ ਹੈ। ਇਸ ਤੁਕ ਤੇ ਥੋੜਾ ਜਿਹਾ ਰੁਕਣਾ ਚਾਹਨਾ। ਭੁਜ ਬਲੀ, ਪੁੱਜ ਬਲੀਦਾਰ ਤੇ ਜਿਹਦੀਆਂ ਬਾਹਾਂ ਵਿਚ ਬਲ ਬੜਾ। ਭਾਈ ਗੁਰਦਾਸ ਕਹਿੰਦੇ ਨੇ ਜਿਹਦੀਆਂ ਦੋ ਬਾਹਾਂ ਚ ਬਲ ਹੋਵੇ ਨਾ, ਉਹ ਸਾਰੇ ਪਿੰਡ ਨੂੰ ਟਿਕਣ ਨੀ ਜੇ ਦਿੰਦਾ, ਉਹਦੇ ਘਰ ਦੇ ਵੀ ਨੀ ਟਿਕਣ ਲੈਂਦੇ, ਆ ਲੈਂਦੇ ਸਾਡੇ ਬਾਈ ਨੂੰ, ਅਸੀਂ ਤੁਹਾਨੂੰ ਦੇਖਾਂਗੇ ਉਹਦੇ ਸਾਹਮਣੇ ਕੋਈ ਬੋਲੇ ਤਾਂ ਸਹੀ। ਉਹ ਕਹਿੰਦਾ ਜਿਹਦੀਆਂ ਦੋ ਬਾਹਾਂ ਵਿਚ ਬਲ ਹੋਵੇ ਉਹ ਪਿੰਡ ਨੂੰ ਨੀ ਟਿਕਣ ਦਿੰਦਾ, ਤੇ ਜਿਹਦੀਆਂ ਅੱਠਾਂ ਬਾਹਾਂ ਵਿਚ ਅੱਠ ਪੰਸੇਰੀਆਂ ਦਾ ਮਨ, ਉਸ ਮਨ ਨਾਲ ਤੁਲਨਾ ਕੀਤੀ ਜਾ ਰਹੀ ਹੈ। ਕਹਿਣ ਲੱਗੇ ਜਿਹਦੀਆਂ ਅੱਠ ਬਾਹਾਂ ਹੋਣ ਉਹ ਸੱਜਣ ਉਹ ਅੰਦਰ ਨੂੰ ਕਿੱਥੇ ਟਿਕਣ ਦਏਗਾ, ਉਹ ਬੰਦੇ ਨੂੰ ਕਿਤੇ ਟਿਕਣ ਦਏਗਾ, ਆ ਦੋ ਹੱਥਾਂ ਵਾਲਾ ਨੀ ਟਿਕਣ ਦਿੰਦਾ। ਕਹਿਣ ਲੱਗੇ ਪੁੱਜ ਬਲੀ ਅਸ਼ਟ ਪੂਜਾ ਮਨ ਦੀਆਂ ਅੱਠ ਪੰਸੇਰੀਆਂ ਨੇ ਤੇ ਅੰਦਰ ਵਾਲੇ ਮਨ ਦੀਆਂ ਅੱਠ ਬਾਹਾਂ ਨੇ, ਪੁੱਜ ਬਲੀ ਅਸ਼ਟ ਪੂਜਾ ਜਾ ਕੇ ਚਾਲੀਸ ਕਰ, ਉਹਦੇ ਚਾਲੀ ਸ਼ੇਰ ਹੋਣ ਤੇ ਤਾਂ ਮਨ ਬਣਦਾ। ਕਹਿਣ ਲੱਗੇ ਦੀਆਂ ਅੱਠ ਬਾਹਾਂ ਨੇ ਤੇ ਇੱਕ ਇੱਕ ਬਾਂਹ ਨੂੰ ਪੰਜ ਪੰਜ ਹੱਥ ਲੱਗੇ ਨੇ, ਚਾਲੀ ਇਹਦੇ ਹੱਥ ਨੇ। ਕਹਿਣ ਲੱਗੇ ਜਿਹਦੇ ਚਾਲੀ ਹੱਥ ਹੋਣ ਉਹਨੇ ਖੈਰ ਕਿੱਥੇ ਕਰਨ ਦੇਣੀ, ਇੱਕ ਹੱਥ ਵਿਹਲਾ ਹੋਵੇ ਫੁਰਨੇ ਨੇ ਅਸਲ ਵਿੱਚ। ਕਹਿਣ ਲੱਗੇ ਪੁੱਜ ਬਲੀ ਅਸ਼ਟ ਪੂਜਾ ਜਾ ਕੇ ਚਾਲੀਸ ਕਰ, 160 ਪਾਓ, ਹੁਣ ਪਾਓ ਤੇ ਪਾਓ ਦੋ ਪਾਠ ਅਸੀਂ ਕਰਾਂਗੇ, ਜਦੋਂ ਕਰਾਂਗੇ 160 ਪਾਓ ਇਹਦਾ ਅਰਥ ਕਰਾਂਗੇ 160 ਪਾਈਏ ਨੇ ਮਨ ਦੇ, ਤੇ ਜਦੋਂ ਪਾਓ ਅਰਥ ਕਰਾਂਗੇ ਇਹਦਾ ਅਰਥ ਹੈ ਪੈਰ। ਕਹਿਣ ਲੱਗੇ ਪੰਜ ਬਾਹਾਂ ਅੱਠ ਬਾਹਾਂ ਨੇ ਇਹਦੇ ਸੱਜਣੋਂ, 40 ਅੱਗੇ ਹੱਥ ਨੇ, 160 ਇਹਦੇ ਪੈਰ ਨੇ। ਸਾਹਿਬ ਬਾਬਾ ਭਾਈ ਗੁਰਦਾਸ ਕਹਿੰਦੇ ਨੇ ਹਕੀਕਤ ਜੇ ਕੋ ਜਿਹਦੇ ਦੋ ਪੈਰ ਹੁਣ ਟਿਕਦਾ ਨਹੀਂ, ਜਿਹਦੇ 160 ਪੈਰ ਨੇ, ਇਸ ਮਨ ਨੇ ਟੇਕ ਕਿਤੇ ਜਾਣਾ ਹੈ। ਅਸਲ ਵਿੱਚ ਜੇ ਦਾ ਡੂੰਘਾਈ ਵਿੱਚ ਵਿਸਤਾਰ ਕਰੀਏ ਨਾ, ਮਨ ਵਿੱਚ ਉੱਠਦੀਆਂ ਹੋਈਆਂ ਬਿਰਤੀਆਂ ਨੇ, ਫੁਰਨੇ ਨੇ। ਪੁੱਜ ਬਲੀ ਅਸ਼ਟ ਪੂਜਾ ਜਾ ਕੇ ਚਾਲੀਸ ਕਰ, 160 ਪਾਓ, ਚਾਲ ਚਲਾ ਚਲ ਹੈ। ਕਹਿਣ ਲੱਗੇ ਬੰਦਾ ਤੇ ਚਲੋ ਜਿਹਨੇ ਜਾਗਦਿਆਂ ਤੁਰਦਾ ਹੈ ਨਾ, ਪੈਰਾਂ ਦੀ ਵਰਤੋਂ ਕਰਦਾ ਜਾਗਦਿਆਂ, ਕਈਆਂ ਕਈਆਂ ਨੂੰ ਬਿਮਾਰੀ ਹੁੰਦੀ, ਉਹ ਸੁੱਤਿਆਂ ਵੀ ਤੁਰ ਪੈਂਦੇ, ਹਕੀਕਤ ਇੱਕ ਰੋਗ ਹੈ। ਕਹਿਣ ਲੱਗੇ ਪਰ ਮਨ ਵੱਲ ਝਾਤੀ ਮਾਰ ਕੇ ਦੇਖੋ, ਕਹਿੰਦੇ ਨੇ ਬੰਦਾ ਸੁੱਤਾ ਹੁੰਦਾ, ਮਨ ਕਹਿੰਦਾ ਤੂੰ ਸੌ, ਤੇਰੀਆਂ ਦੋ ਲੱਤਾਂ ਨੇ ਬੰਦਿਆ, ਤੇਰਾ ਤਨ ਸੋਵੇ, ਮੈਂ ਨੀ ਸੌਣਾ। ਉਹ ਕਹਿੰਦਾ ਕਿਉਂ? ਕਹਿੰਦਾ ਤੇਰੀਆਂ ਦੋ ਥੱਕ ਗਈਆਂ ਲੱਤਾਂ, ਤੂੰ ਆਰਾਮ ਕਰ, ਮੇਰੇ 160 ਪੈਰ ਨੇ, ਮੈਂ ਨੀ ਟੁਕਣਾ, ਤੂੰ ਸੌ, ਮੈਂ ਬਾਹਰ ਸੈਰ ਕਰਨ ਚੱਲਿਆ। ਭਾਈ ਸਾਹਿਬ ਕਹਿੰਦੇ ਨੇ ਮਨ ਤਨ ਮੰਜੇ ਤੇ ਪਿਆ, ਮਨ ਬਾਹਰ ਸੈਰ ਪਿਆ ਕਰਦਾ। ਕਹਿਣ ਲੱਗੇ ਹਕੀਕਤ ਜੇ ਕਿ ਇਹ ਸੁੱਤਿਆਂ ਵੀ ਟਿਕਦਾ ਨਹੀਂ, ਇਹ ਜਾਗਦਿਆਂ ਵੀ ਟਿਕਦਾ ਨਹੀਂ, ਬੰਦਾ ਤਾਂ ਕੇਵਲ ਅਜੇ ਆਕਾਸ਼ ਵਿੱਚ ਚੰਦਰਮਾ ਤੱਕ ਉਡਾਰੀ ਮਾਰਨ ਜੋਗਾ ਹੋਇਆ। ਕਹਿਣ ਲੱਗੇ ਮਨ ਵੱਲ ਝਾਤੀ ਮਾਰੀਏ, ਇਹ ਤਿੰਨਾਂ ਭਵਨਾਂ ਦੀ ਸੈਰ ਕਰਕੇ ਫਿਰ ਮੰਜੇ ਤੇ ਆ ਜਾਂਦਾ ਹੈ, ਇੰਨੀ ਰਫਤਾਰ ਹੈ। ਧਿਆਨ ਦਿਆ ਜੇ ਗੁਰਮੁਖੋ ਇਕਾਗਰਤਾ ਬਖਸ਼ੋ, ਖੱਗ ਪਤ ਪਰਬਲ ਪਰਾਕਰਮੀ ਪਰਮਹੰਸ, ਚਤੁਰ ਚਤੁਰ ਮੁਖ ਚੰਚਲਾ ਚਪਲ ਹੈ। ਪੁੱਜ ਬਲੀ ਅਸ਼ਟ ਪੂਜਾ ਜਾ ਕੇ ਚਾਲੀਸ ਕਰ, 160 ਪਾਓ, ਚਾਲ ਚਲਾ ਚਲ ਹੈ। ਜਾਗਤ ਜਾਗਰਤ ਸੁਪਨਤ ਐਨਸ ਦੈ ਦਿਸ ਧਾਵੈ, ਤ੍ਰਿਭਵਨ ਪ੍ਰਤ ਹੋਵੇ ਹੋਏ ਆਵੇ। ਇੱਕ ਪਲ ਹੈ, ਇੱਕ ਪਲ ਵਿੱਚ ਤਿੰਨਾਂ ਭਵਨਾਂ ਵਿੱਚ ਆ ਗਿਆ। ਅਗਲੀ ਗੱਲ ਭਾਈ ਸਾਹਿਬ ਨੇ ਕਹੀ, ਕਹਿੰਦੇ ਨੇ ਇੱਕ ਪੰਛੀ ਉੱਡਦਾ ਹੈ ਨਾ, ਉਹਨੂੰ ਆਪਾਂ ਕਿਤੇ ਪਿੰਜਰੇ ਵਿੱਚ ਬੰਦ ਕਰ ਲਈਏ ਤੇ ਹੁੰਦਾ ਕਿ ਉਹ ਵਿਚਾਰਾ ਉੱਡਣ ਜੋਗਾ ਨਹੀਂ ਰਹਿੰਦਾ। ਉਹ ਕਹਿੰਦਾ ਵੀ ਜੇ ਕਿਤੇ ਮੈਨੂੰ ਪਿੰਜਰੇ ਤੋਂ ਬਾਹਰ ਕੱਢੇ ਫਿਰ ਵੇਖ ਮੇਰੀ ਖੇਡ, ਆਪਣੀ ਮਰਜ਼ੀ ਨਾਲ ਉਹ ਉੱਡਦਾ ਨਹੀਂ, ਤੇ ਜੇ ਕਿਤੇ ਪਿੰਜਰਾ ਖੁੱਲ ਜਾਏ ਉੱਡ ਜਾਏ ਤੇ ਪਰਤ ਕੇ ਪਿੰਜਰੇ ਵਿੱਚ ਛੇਤੀ ਕਿਤੇ ਆਉਂਦਾ ਨਹੀਂ। ਕਹਿਣ ਲੱਗੇ ਦੁਨੀਆਂ ਦੇ ਪੰਛੀ ਪਿੰਜਰੇ ਵਿੱਚ ਡੱਕ ਦਿੱਤੇ ਉਹ ਪਰਤ ਕੇ ਉੱਡੇ ਨਾ, ਪੰਜਾਂ ਤੱਤਾਂ ਦਾ ਸਰੀਰ ਬਣਿਆ ਹਾਰਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰਾ ਮਨ ਪੰਛੀ ਬੈਠਾ, ਇਹਨਾਂ ਪਿੰਜਰੇ ਦੀ ਪਰਵਾਹ ਹੀ ਨਹੀਂ ਕਰਦਾ। ਕਹਿਣ ਲੱਗਾ ਮੈਂ ਕੀ ਪਰਵਾਹ ਕਰਾਂ ਤੇਰੀਆਂ ਹੱਡੀਆਂ ਦੇ ਪਿੰਜਰ ਦੀ, ਤੂੰ ਪਿੰਜਰਾ ਲੈ ਕੇ ਤੁਰਿਆ ਫਿਰ ਮੈਂ ਤੇਰੇ ਪਿੰਜਰੇ ਦੀਆਂ ਸਲਾਖਾਂ ਵਿੱਚੋਂ ਬਾਹਰ ਨਿਕਲ ਜਾਣਾ। ਕਦੀ ਤੱਕੋ ਪਿੰਜਰੇ ਵਿੱਚੋਂ ਮਨ ਨਿਕਲਦਾ, ਪਿੰਜਰੇ ਵਿੱਚੋਂ ਬਾਹਰ ਦੌੜਦਾ। ਕਹਿਣ ਲੱਗੇ ਅਛਤ ਪਿੰਜਰੀ ਉੱਡਤ ਨਾ ਪਹੁੰਚੇ ਕੋ, ਅੱਜ ਟੀਕਰਾ ਪਿੰਜਰੀ ਵਿੱਚ ਡੱਕੇ ਕਦੀ ਕੋਈ ਪੰਛੀ ਉੱਡੇ ਨਹੀਂ, ਪਰ ਮਨ ਕੀ ਕਰਦਾ ਪੁਰ ਪੁਰ ਪੂਰ ਜਲ ਥਲ ਗਿਰ ਜਲ ਥਲ ਹੈ, ਪਹਾੜਾਂ ਤੇ ਜਾਂਦਾ ਪਾਣੀ ਵਿੱਚ ਦੌੜਦਾ। ਅਸਲ ਵਿੱਚ ਜਿਹੜਾ ਇੰਨਾ ਅਵੈੜਾ ਮਨ ਹੈ, ਗੁਰੂ ਕੇ ਸਿੱਖੋ ਜੇ ਸਿੱਖੀ ਨੂੰ ਕਮਾਣਾ ਤੇ ਇਸ ਮਨ ਨੂੰ ਨੀਵਿਆਂ ਕਰਨਾ ਪਏਗਾ। ਤਾਕਤ ਇਹਦੇ ਕੋਲ ਬੜੀ ਹੈ, ਸ਼ਕਤੀ ਬੜੀ ਹੈ। ਕਬੀਰ ਸਾਹਿਬ ਦੇ ਮੈਂ ਸ਼ਲੋਕ ਅਰਜ਼ ਕਰ ਰਿਹਾ ਸਾਂ, ਕਹਿਣ ਲੱਗੇ ਮੰਮਾ ਮੂਲ ਗਹਿਹਾ ਮਨ ਮਾਨੈ, ਮਨ ਮੰਨਦਾ ਜਦੋਂ ਕਿਤੇ ਮੂਲ ਨਾਲ ਜੁੜਨ ਦਾ ਯਤਨ ਕਰੇ। ਜਿਉਂ ਜਿਉਂ ਮੂਲ ਨਾਲ ਜੁੜੇਗਾ, ਪਹਿਲੀ ਗੱਲ ਇਹਨੇ ਕਾਬੂ ਨਹੀਂ ਜੇ ਆਉਣਾ, ਆਉਂਦਾ ਕਿੱਥੇ ਵੇ, ਤੇ ਚੱਲਦਾ ਵੀ ਉਦੋਂ ਮੈਂ ਆ ਜੋਬ ਕਰਦਿਆਂ ਕਦੀ ਨੀ ਖਿਆਲ ਆਇਆ ਮੇਰੇ ਪੁੱਤਰਾਂ ਦਾ ਕੱਲ ਨੂੰ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਧਿਆਨ ਜੇ ਵਕਾਰ ਭੋਗਦਿਆਂ ਕਦੀ ਖਾਂਦਿਆਂ ਪੀਂਦਿਆਂ ਬੰਦੇ ਨੂੰ ਖਿਆਲ ਨਹੀਂ ਆਇਆ ਮੇਰੇ ਸੰਤਾਨ ਦਾ ਕੀ ਬਣੇਗਾ। ਜਦੋਂ ਗੁਟਕਾ ਪਕੜ ਕੇ ਬਹਿੰਦਾ ਸਾਰੇ ਘਰ ਦੇ ਜੀਆਂ ਦਾ ਬੋਝ ਮੋਢਿਆਂ ਤੇ ਚੁੱਕ ਲੈਂਦਾ, ਮੇਰੀ ਧੀ ਦਾ ਕੀ ਬਣੇਗਾ, ਮੇਰਾ ਪੁੱਤਰ ਜੌਬ ਕਰਦਾ ਕੱਲ ਉਹਦੀ ਨਾ ਛੁੱਟ ਜਾਏ, ਹਕੀਕਤ ਜੇ ਹੁੰਦਾ ਹੈ ਐਵੇਂ ਸੋਚੀ ਜਾਂਦਾ, ਜਿਹੜਾ ਜ਼ਿੰਦਗੀ ਵਿੱਚ ਕਦੀ ਵਾਪਰਨਾ ਵੀ ਨਹੀਂ ਉਹਨੂੰ ਵੀ ਮਨ ਸਾਹਮਣੇ ਲਿਆ ਕੇ ਰਹਿੰਦਾ ਇੰਨਾ ਵੈੜਾ। ਇਹਦਾ ਕਾਰਨ ਇਹ ਇੱਕ ਵਾਰੀ ਅਰਜ਼ ਕੀਤੀ ਸੀ, ਮੈਂ ਫਿਰ ਉਹ ਦੁਰਾ ਦਿਆਂ, ਗੁਰੂ ਸਾਹਿਬ ਨੇ ਕਿਹਾ ਸੀ ਕਿ ਰੋਗੀ ਬਲਦ ਜਾਂ ਰੋਗੀ ਘੋੜਾ ਕਦੀ ਵੀ ਮਸਾਲਾ ਲੈਣ ਨੂੰ ਤਿਆਰ ਨਹੀਂ ਹੁੰਦਾ। ਕਦੀ ਘੋੜੇ ਨੂੰ ਮਸਾਲਾ ਦੇਣ ਵਾਲਿਆਂ ਵੱਲ ਝਾਤੀ ਮਾਰਿਓ, ਜਦੋਂ ਮਸਾਲਾ ਦਿੰਦੇ ਨੇ, ਸਿੱਖਾਂ ਨੇ ਪੁੱਛਿਆ ਸੀ ਮਨ ਟਿਕਦਾ ਨਹੀਂ, ਗੁਰੂ ਸਾਹਿਬ ਨੇ ਕਿਹਾ ਘੋੜੇ ਜਿਹੜੇ ਰੋਗੀ ਹੋ ਜਾਣ ਜੇ ਮਸਾਲਾ ਦੇਣ ਦਾ ਯਤਨ ਕਰੀਏ ਆਪਣੇ ਆਪ ਮਸਾਲਾ ਨਹੀਂ ਲੈਂਦੇ, ਕਿਵੇਂ ਮਸਾਲਾ ਦੇਈਦਾ ਹੈ। ਕਹਿਣ ਲੱਗੇ ਉਹਦੇ ਮੂੰਹ ਨੂੰ ਪਕੜ ਕੇ ਉਹਦੇ ਮੁੱਠ ਭਰ ਕੇ ਮਸਾਲੇ ਦੀ ਵਿੱਚ ਪਾਈ ਦੀਏ, ਓਨੀ ਦੇਰ ਤੱਕ ਉਹਦੇ ਮੂੰਹ ਨੂੰ ਚੁੱਕ ਕੇ ਰੱਖੀ ਦਾ, ਬਾਂਹ ਨਹੀਂ ਮੂੰਹ ਵਿੱਚੋਂ ਕੱਢੀ ਦੀ, ਜਿੰਨੀ ਦੇਰ ਤੱਕ ਮਸਾਲਾ ਉਹ ਪੇਟ ਦੇ ਵਿੱਚ ਨਾ ਲੈ ਜਾਏ। ਕਹਿਣ ਲੱਗੇ ਘੋੜੇ ਨੂੰ ਮਸਾਲਾ ਦਿੰਦਿਆਂ ਆਪ ਕਦੀ ਨਹੀਂ ਲੈਂਦਾ, ਆਪ ਨਹੀਂ ਥੱਕੀ ਦਾ, ਘੋੜੇ ਨੂੰ ਥਕਾ ਕੇ ਮਸਾਲਾ ਦਿਓ। ਤੇ ਜੇ ਸੋਚੀਏ ਵੀ ਮਨ ਨੇ ਕੋਈ ਨੀ, ਜੇ ਮੰਨਾ ਇਹ ਕਮਲਾ ਰੋਗੀ ਏ ਕਈ ਜਨਮਾਂ ਦਾ, ਇਹਨੂੰ ਪਤਾ ਹੀ ਕੋਈ ਨੀ ਵੀ ਜਿਹੜੀ ਦਵਾਈ ਮੈਨੂੰ ਦਿੱਤੀ ਜਾਂਦੀ ਇਹਦਾ ਭਲਾ ਹੈ। ਆਪਾਂ ਕੀ ਕਰਨੇ, ਆਪਾਂ ਥੱਕ ਕੇ ਕਹਿੰਦੇ ਆ ਮਨ ਕੋਈ ਨੀ ਟਿਕਦਾ, ਅੱਜ ਤੋਂ ਬਾਅਦ ਨੀ ਸੁਖਮਨੀ ਸਾਹਿਬ ਕਰਨੀ। ਬੜੇ ਸੱਜਣ ਐਸੇ ਮਿਲਦੇ ਨੇ ਕਿ ਅੱਜ ਤੋਂ ਬਾਅਦ ਜਾਂ ਨਿਤਨੇਮ ਨੀ ਕਰਨਾ, ਕਿਉਂ ਜੀ ਮਨ ਨਹੀਂ ਸੀ ਟਿਕਦਾ, ਤੇ ਜੇ ਨਹੀਂ ਕੀਤਾ ਨਾ ਕਰਨ ਨਾਲ ਕਿਹੜੇ ਰੱਬ ਦੀ ਪ੍ਰਾਪਤੀ ਹੋ ਗਈ। ਦੇਖੋ ਮਨ ਨੂੰ ਆਪਾਂ ਬਾਣੀ ਵਾਲੇ ਜਦੇ ਪਾਸੇ ਲਾਣਾ ਹੈ ਉਦੋਂ ਇਹਨੇ ਛੇਤੀ ਕਿਤਿਆਂ ਟਿਕਣਾ ਨਹੀਂ। ਖੈਰ ਸਾਹਿਬ ਬਾਬੇ ਕਬੀਰ ਜੀ ਨੇ ਸ਼ਬਦ ਵਰਤੇ, ਮੰਮਾ ਮੂਲ ਗਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਤਾ ਬਲਮਾਵੈ। ਕਹਿੰਦੇ ਨੇ ਜੇ ਕਿਤੇ ਤੇਰਾ ਅੰਦਰ ਇੱਕ ਖਿਨ ਵੀ ਟਿਕਦਾ ਤੇ ਦੇਰੀ ਨਾ ਕਰੀ, ਬਸ ਬਹਿ ਜੀ ਚੁੱਪ ਕਰਕੇ ਮਗਨ ਭਇਆ ਤੇ ਸੋ ਸੱਚ ਪਾਵੈ। ਮਨ ਹੈ ਕੀ? ਕਹਿਣ ਲੱਗੇ ਇਹ ਮਨ ਸ਼ਕਤੀ, ਇਹ ਮਨ ਸੀਓ। ਦੇਖੋ ਸ਼ਕਤੀ ਤੇ ਸੀਓ, ਵੈਸੇ ਸੀਓ ਦਰ ਤੇ ਸ਼ਿਵ, ਸ਼ਿਵ ਦਰ ਤਾਂ ਕਰਾਂਗੇ ਪਰਮਾਤਮਾ, ਸ਼ਕਤੀ ਦਰ ਤੇ ਮਾਇਆ। ਕਹਿਣ ਲੱਗੇ ਜਦੋਂ ਇਹ ਮਨ ਮਾਇਆ ਵਾਲੇ ਪਾਸੇ ਚਲਾ ਜਾਏ ਤੇ ਚੇਤੇ ਰੱਖੀ ਗੁਰੂ ਕੇ ਸਿੱਖਾਂ, ਇਹ ਮਾਇਆ ਵੀ ਬਣ ਜਾਂਦਾ ਹੈ। ਜਦੋਂ ਕਿਤੇ ਪਰਮਾਤਮਾ ਵਾਲੇ ਪਾਸੇ, ਇਹਦੀ ਲਿਵ ਤੇ ਧਾਤ ਦੋ ਸ਼ਬਦ ਨੇ, ਲਿਵ ਦਾ ਅਰਥ ਹੁੰਦਾ ਨਾਮ ਤੇ ਧਾਤ ਦਾ ਅਰਥ ਹੁੰਦਾ ਮਾਇਆ। ਲਿਵ ਧਾਤ ਦੋ ਰਾਹ ਹੈ, ਇਹ ਦੋ ਰਸਤੇ ਨੇ ਜਿਹੜੇ ਲਿਵ ਨਾਲ ਜੁੜਦੇ ਨੇ ਉਹਨਾਂ ਦੇ ਮਨ ਨੀਵੇਂ ਹੁੰਦੇ ਨੇ, ਪਰਮਾਤਮਾ ਦੇ ਘਰ ਪਹੁੰਚਦੇ ਨੇ, ਤੇ ਜਿਹੜੇ ਧਾਤ ਨਾਲ ਜੁੜਦੇ ਨੇ ਉਹਨਾਂ ਦੇ ਮਨ ਉੱਤੇ ਹੋ ਜਾਂਦੇ ਨੇ, ਉਹ ਪਰਮਾਤਮਾ ਦੇ ਘਰ ਤੋਂ ਦੂਰੀ ਪਈ ਜਾਂਦੀ ਹੈ। ਧਾਤ ਦਾ ਅਰਥ ਪਦਾਰਥ। ਸਾਹਿਬ ਕਹਿਣ ਲੱਗੇ ਇਹ ਮਨ ਸ਼ਕਤੀ, ਮਾਇਆ ਨਾਲ ਜੁੜ ਜਾਏ ਤੇ ਤਾਕਤ ਵਾਲਾ ਮਾਇਆ ਵੀ ਹੈ। ਇਹ ਮਨ ਸੀਓ, ਜੇ ਕਿਤੇ ਸ਼ਿਵ ਪ੍ਰਭੂ ਨਾਲ ਜੁੜ ਜਾਏ ਤੇ ਉਹਦਾ ਰੂਪ ਹੈ। ਇਹ ਮਨ ਪੰਚ ਤੱਤ ਕੋ ਜੀਓ, ਤੇ ਜੇ ਕਿਤੇ ਕੇਵਲ ਇੰਦਰੀਆਂ ਦੇ ਰਸਾਂ ਵਿੱਚ ਖਚਤ ਹੋ ਜਾਏ ਤੇ ਸੱਚ ਜਾਣੀ ਇਹ ਪੰਜਾਂ ਤੱਤਾਂ ਦੇ ਸਰੀਰ ਵਿੱਚ ਹੀ ਸੀਮਤ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਜਿਹੜਾ ਗੁਰੂ ਕੇ ਸਿੱਖੋ। ਇਸ ਮਨ ਨੂੰ ਛੱਡ ਕੇ ਉਨ ਮਨ ਦਰ ਤੇ ਉੱਚੀ ਮਤ ਤੇ ਜਿਸ ਮਤ ਉੱਤੇ ਗੁਰੂ ਬੈਠਾ ਹੋਵੇ। ਕਹਿਣ ਲੱਗੇ ਜਿੱਦਨ ਮਨ ਉਸ ਦੀਆਂ ਗੱਲਾਂ ਮੰਨਣ ਲੱਗ ਪਵੇ, ਸੱਚ ਜਾਣੋ ਤੋ ਤੀਨ ਲੋਕ ਕੀ ਬਾਤਾਂ ਕਹੇ। ਜਿਸ ਸਿੱਖ ਦਾ ਮਨ ਨੀਵੇਂ ਮਤ ਉੱਚੀ, ਉਹ ਤਿੰਨ ਲੋਕਾਂ ਦਾ ਗਿਆਤਾ ਹੋ ਜਾਂਦਾ ਹੈ। ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ। ਹਜ਼ੂਰ ਨੇ ਇੱਕ ਪ੍ਰਮਾਣ ਖੋਰ ਦਿੱਤਾ ਬਾਬਾ ਕਬੀਰ ਜੀ ਦੇ ਸ਼ਬਦ। ਕਹਿਣ ਲੱਗੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਜਿਹਦਾ ਮਨ ਸੁਧਰ ਜਾਏ ਗੁਰੂ ਕੇ ਸਿੱਖੋ, ਸਮਝ ਲੋ ਉਹਨੂੰ ਸਫਲਤਾ ਮਿਲ ਗਈ। ਇਸ ਮਨ ਨੂੰ ਕਿਵੇਂ ਸਾਧਨਾ ਹੈ? ਗੁਰੂ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ ਮਨ ਨੂੰ ਸਾਧਨ ਦੇ ਲਈ। ਵੈਸੇ ਤਾਂ ਮਨ ਨੂੰ ਮਨ ਨੇ ਮਾਰਨਾ, ਫੁਰਨੇ ਨੂੰ ਫੁਰਨੇ ਨੇ ਹੀ ਮਾਰਨਾ। ਮੇਰੀ ਇਸ ਬੇਨਤੀ ਨੂੰ ਫਿਰ ਸਮਝਿਓ, ਲੋਹੇ ਨੂੰ ਲੋਹਾ ਹੀ ਕੱਟੇਗਾ, ਲੋਹੇ ਨੂੰ ਲੱਕੜ ਨੇ ਨਹੀਂ ਜੇ ਕੱਟਣਾ। ਖੀਰੇ ਨੂੰ ਖੀਰਾ ਹੀ ਬਿੰਨੇਗਾ, ਖੀਰੇ ਨੂੰ ਖੀਰੇ ਨੇ ਕੱਟਣਾ ਹੈ। ਕਦੀ ਤੱਕਿਓ, ਮਨ ਨੂੰ ਮਨ ਨੇ ਹੀ ਮਾਰਨਾ ਹੈ। ਅਸੀਂ ਪੁੱਛਾਂਗੇ ਵੀ ਇਹ ਮਨ ਨਾਲ ਮਨ ਕਿਵੇਂ ਮਰੇਗਾ? ਜਦੋਂ ਮਨ ਵਿੱਚ ਮਲੀਨ ਫੁਰਨੇ ਪੈਦਾ ਹੋਣਗੇ, ਜੇ ਮਤ ਉੱਤੇ ਗੁਰੂ ਬੈਠਾ ਹੋਵੇਗਾ ਨਾ, ਤੇ ਉਸੇ ਫੁਰਨੇ ਨੂੰ ਗੁਰੂ ਦੇ ਮਤ ਦੇ ਫੁਰਨੇ ਨਾਲ ਮਾਰ ਦੇਗਾ। ਜਿਵੇਂ ਫੁਰਨੇ ਨਾਲ ਫੁਰਨਾ ਮਰੇਗਾ, ਤੇ ਸੱਚ ਜਾਣੋ ਉਹਨਾਂ ਫੁਰਨਿਆਂ ਦੇ ਮਰਨ ਨਾਲ ਹੀ ਮਨ ਦੀ ਮੌਤ ਹੋ ਜਾਏਗੀ। ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਮਨ ਕੀ ਵਾਸ਼ਨਾ ਮਨ ਤੇ ਟਰੈ, ਮਨ ਦੀਆਂ ਵਾਸ਼ਨਾਵਾਂ ਮਨ ਤੋਂ ਮਰਨਗੀਆਂ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ, ਇਸ ਮਨ ਨੂੰ ਟਿਕਾਈਏ।
ਤੇ ਮਨ ਅਸਲ ਵਿਚ ਛੇਤੀ ਕੀਤਿਆਂ ਨੀਵਾਂ ਹੁੰਦਾ ਨਹੀਂ, ਮੈਂ ਨੀਵੇਂ ਵਾਲੇ ਪਾਸੇ ਫਿਰ ਚੱਲਣਾ। ਪਹਿਲਾਂ ਬੇਨਤੀ ਕਰ ਰਿਹਾ, ਮੰਮਾ ਮਨ ਸਿਓ ਕਾਜ ਹੈ, ਮਨ ਸਾ ਦੇ ਸਿੱਧ ਹੋਏ, ਮਨ ਹੀ ਮਨ ਸਿਓ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਈ। ਜਿੱਦਣ ਗੁਰੂ ਮਿਲ ਗਿਆ, ਉਹ ਦਿਨ ਗੁਰੂ ਸਾਹਿਬ ਨੇ ਬਾਣੀ ਵਿਚ ਕਿਹਾ, ਮਨ ਜੋਗੀ ਮਨ ਭੋਗੀਆਂ ਮਨ ਮੂਰਖ ਗਾਵਾ, ਕਦੀ ਉਹੀ ਮਨ ਹੈ। ਇੱਕੋ ਦਮ ਕਹਿੰਦਾ, ਅੱਜ ਤੋਂ ਬਾਅਦ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਣਾ। ਜੋਗੀ ਬਣੀ ਬੈਠਾ ਉਹੀ ਮਨ ਜਿਹੜਾ ਕਹਿੰਦਾ, ਅਜੇ ਬੜੀ ਜ਼ਿੰਦਗੀ ਪਈ ਏ, ਆਪਾਂ ਭੋਗ ਭੋਗ ਲਈਏ, ਇੰਨੀ ਜਲਦੀ ਵੀ ਕੀ ਏ। ਇੱਕ ਖਿਨ ਪਹਿਲਾਂ ਜੋਗੀ ਸੀ, ਅਗਲੇ ਖਿਨ ਭੋਗੀ ਹੋ ਗਿਆ। ਕਹਿਣ ਲੱਗੇ, ਕਿਤੇ ਮਤ ਚੰਗੀ ਹੋਈ ਸੀ, ਉੱਚੀ ਮਤ ਮਿਲੀ, ਤੇ ਇਹੀ ਮਨ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ। ਗੁਰੂ ਕੇ ਸ਼ਬਦ ਨਾਲ ਜੁੜਦਿਆਂ ਸਾਰ ਇਹ ਮਨ ਕਰਤਾਰ ਦਾ ਰੂਪ ਵੀ ਹੋ ਸਕਦਾ। ਮਨ ਜੋਗੀ ਮਨ ਭੋਗੀਆਂ ਮਨ ਮੂਰਖ ਗਾਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ, ਇਹੀ ਮਨ ਕਿਤੇ ਗੁਰੂ ਕੇ ਚਰਨਾਂ ਵਿਚ ਜੁੜ ਜਾਏ ਤੇ ਗੁਰੂ ਕੇ ਸਿੱਖੋ ਕਰਤਾਰ ਦਾ ਰੂਪ ਹੋ ਜਾਂਦਾ ਹੈ। ਪਰ ਕਿਵੇਂ ਕਾਬੂ ਆਵੇ? ਸਾਹਿਬ ਕਿਰਪਾਲੂ ਜੀ ਨੇ ਦੋ ਤਿੰਨ ਪ੍ਰਮਾਣ ਦਿੱਤੇ ਨੇ। ਪਹਿਲੀ ਗੱਲ ਕਿ ਮਤ ਮਲੀਨ ਹੋਵੇ ਤੇ ਮਨ ਕਦੀ ਟਿਕਦਾ ਨਹੀਂ। ਮਤ ਮਲੀਨ ਹੋਵੇ ਇਕਾਗਰਤਾ ਕਦੀ ਬਾਣੀ ਨਹੀਂ ਸਕਦੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਤਿੰਨ ਚਾਰ ਪ੍ਰਮਾਣ ਅਰਜ਼ ਕਰਨੇ ਨੇ ਮਨ ਦੇ ਟਿਕਾ ਲਈ। ਗੁਰੂ ਸਾਹਿਬ ਦਾ ਇੱਕ ਪ੍ਰਮਾਣ ਅਸੀਂ ਪੜ੍ਹਦੇ ਸੁਣਨੇ ਆ, ਹਜ਼ੂਰ ਨੇ ਕਿਹਾ ਵੀ ਇਹਦੇ ਤੇ ਭਰੋਸਾ ਕਦੀ ਨਾ ਕਰੀ, ਤੇ ਭਰੋਸਾ ਕਦੀ ਕੀਤਾ ਵੀ ਨਹੀਂ ਜਾ ਸਕਦਾ ਜੇ ਗੁਰੂ ਦੇ ਸ਼ਬਦ ਦਾ ਕੁੰਡਾ ਨਾ ਹੋਵੇ। ਕਾਹਦਾ ਭਰੋਸਾ? ਕਈ ਵਾਰੀ ਜਦੋਂ ਅਸੀਂ ਇਤਿਹਾਸਕ ਘਟਨਾਵਾਂ ਪੜ੍ਹਨੇ ਆ ਨਾ, ਤੇ ਅਸੀਂ ਕਹਿੰਦੇ ਹਾਂ ਨਹੀਂ ਸਿੱਖ ਨਹੀਂ ਕਦੀ ਡੋਲ ਸਕਦਾ, ਕਿਵੇਂ ਡੋਲ ਗਿਆ? ਮੈਂ ਕਹਿੰਦਾ ਗੁਰਮੁਖੋ, ਉਸ ਫਕੀਰ ਦੀ ਘਟਨਾ ਕਦੀ ਭੁੱਲਿਓ ਨਾ ਜਿਹਨੂੰ ਵੇਸ਼ਵਾ ਰੋਜ਼ ਪੁੱਛਦੀ ਸੀ ਕਿ ਫਕੀਰ ਬਾਬਾ ਕੁੱਤੇ ਦੀ ਪੂਛ ਚੰਗੀ ਕਿ ਤੇਰੀ ਦਾੜੀ ਚੰਗੀ? ਬੜੀ ਵਾਰੀ ਸੀ ਸੁਣਿਆ। ਉਹਨੇ ਕਿਹਾ ਨਹੀਂ ਅਜੇ ਨਹੀਂ, ਰੋਜ਼ ਪੁੱਛਣਾ। ਅੱਜ ਅਖੀਰਲੇ ਸਵਾਸ ਆਏ, ਕਈ ਬਾਬਾ ਫਰੀਦ ਸਾਹਿਬ ਨਾਲ ਜੋੜਦੇ ਨੇ। ਮੈਂ ਕਹਿੰਦਾ ਹਕੀਕਤ ਹੋਵੇ, ਜਿਸ ਵੀ ਫਕੀਰ ਦੀ ਘਟਨਾ ਸੀ ਉਹ ਬੰਦੇ ਦੇ ਮਨ ਦੀ ਤਸਵੀਰ, ਕੋਈ ਪਤਾ ਨਹੀਂ ਇਸ ਨਿਕੰਮੇ ਨੇ ਕਿੱਥੇ ਸਿਰ ਪਰਨੇ ਡਿੱਗ ਪੈਣਾ। ਅਖੀਰਲੇ ਸਮੇਂ ਮਰਨ ਸ਼ਈਆ ਤੇ ਪਏ ਸਨ, ਤੇ ਸੱਦ ਕੇ ਉਸ ਵੇਸ਼ਵਾ ਨੂੰ ਕਹਿਣ ਲੱਗੇ, ਮੇਰੀ ਦਾੜੀ ਅੱਜ ਲੱਗਦਾ ਪਵਿੱਤਰ ਹੈ। ਉਹਨੇ ਪੁੱਛਿਆ ਸਾਲਾਂ ਪਹਿਲਾਂ ਕਿਉਂ ਨਾ ਉੱਤਰ ਦਿੱਤਾ? ਕਹਿੰਦਾ ਮਨ ਦਾ ਕੋਈ ਪਤਾ ਸੀ ਇਹ ਗੰਦੇ ਨੇ ਕਿੱਥੇ ਜਾ ਡਿੱਗਣਾ ਹੈ। ਅੱਜ ਮੈਂ ਮਨ ਦਾ ਧੰਨਵਾਦ ਕਰਨਾ ਪਿਆ ਕਿ ਮੈਂ ਪਾਕ ਦਾਮਨ ਪਾਕ ਚੋਲਾ ਲੈ ਕੇ, ਜੀਵਨ ਮੁਕਤ ਸਚਾਵਾਂ ਚੋਲਾ ਲੈ ਕੇ ਜਾਣਾ ਪਿਆ। ਹਕੀਕਤ ਏਵੇ ਦਾ ਕੋਈ ਭਰੋਸਾ ਨਹੀਂ। ਗੁਰੂ ਸਾਹਿਬ ਕਹਿੰਦੇ ਨੇ, ਸਿੱਖਾਂ ਤੂੰ ਆਪਣੇ ਮਨ ਨੂੰ ਨੀਵਾਂ ਕਰਨ ਦਾ ਯਤਨ ਕਰੀ। ਮਨ ਨੀਵਾਂ ਮਤ ਉੱਚੀ ਨਾਲ ਹੁੰਦਾ ਹੈ, ਤੇ ਉੱਚੀ ਮਤ ਤਾਂ ਹੁੰਦੀ ਹੈ ਜੇ ਉੱਚੇ ਰੱਬ ਦੇ ਨਾਮ ਵੀ ਜੁੜ ਜਾਵੇ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਤਿੰਨ ਚਾਰ ਪ੍ਰਮਾਣ ਨੇ ਬਾਣੀ ਵਿੱਚੋਂ, ਇਹ ਮਨ ਕਿਉਂ ਨਹੀਂ ਟਿਕਦਾ, ਕਿਵੇਂ ਟਿਕੇ? ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਕਦੀ ਗਦੇ ਵੱਲ ਝਾਤੀ ਮਾਰੋ, ਉਹਦੇ ਅੰਦਰ ਕਦੀ ਟਿਕਾ ਨਹੀਂ। ਹਕੀਕਤ ਇਹ ਜੇ ਬੇਕਦਰਾ ਬੜਾ, ਤੇ ਜਦੋਂ ਕਿਤੇ ਗਧਿਆਂ ਤੇ ਭਾਰ ਚੁੱਕਣ ਵਾਲਿਆਂ ਨੂੰ ਅਸੀਂ ਦੇਖਨੇ ਆ, ਤੇ ਰੱਬ ਮਿਹਰ ਕਰੇ ਗਧੇ ਵਰਗੀ ਦੁਰਦਸ਼ਾ ਨਾ ਕਿਸੇ ਦੀ ਹੋ ਜਾਏ। ਇੱਕ ਮਹਾਂਪੁਰਸ਼ ਕਹਿੰਦੇ ਹੁੰਦੇ ਸਨ, ਇਹ ਮਨਾ ਖੋਤਿਆਂ ਆਵੇ ਹੇਠ ਖਲੋਤਿਆਂ, ਆਵਾ ਤੇਰਾ ਮੁੱਕਣਾ ਨਹੀਂ ਤੇ ਖਹਿੜਾ ਤੇਰਾ ਛੁੱਟਣਾ ਨਹੀਂ। ਜਰਾ ਕੁ ਪੈਰ ਖਸਕਾ ਲੈ, ਹਰੀ ਅੰਗੂਰੀ ਖਾ ਲੈ। ਹੁਣ ਇਹਦੇ ਅਰਥ ਬੜੇ ਭਾਵ ਪੂਰਤ ਸਨ। ਇੱਕ ਵਾਰੀ ਸ਼ਾਇਦ ਅਰਜ਼ ਕੀਤੀ ਸੀ, ਇਹ ਮਨਾ ਖੋਤਿਆਂ ਆਵੇ ਹੇਠ ਖਲੋਤਿਆਂ, ਆਵਾ ਤੇਰਾ ਮੁੱਕਣਾ ਨਹੀਂ ਤੇ ਖਹਿੜਾ ਤੇਰਾ ਛੁੱਟਣਾ ਨਹੀਂ। ਆਵੇ ਦਾ ਖੋਤਾ ਬੜਾ ਵਿਚਾਰਾ ਦੁੱਖ ਪਾਉਂਦਾ, ਕਿਉਂ? ਜਦੋਂ ਲੈ ਕੇ ਜਾਂਦਾ ਮਾਲਕ ਪਿੰਡ ਤੋਂ, ਉਦੋਂ ਕਹਿੰਦਾ ਇੰਜ ਕਰੋ, ਜਾਂ ਤਾਂ ਕੱਚੀਆਂ ਇੱਟਾਂ ਲੱਦ ਜਾਓ ਤੇ ਜਾਂ ਇਹਦੇ ਉੱਤੇ ਬਾਲਣ ਪਾਓ। ਇਹਦਾ ਬਾਲਣ ਇਹਦੇ ਤੇ ਗੋਹੇ ਲੱਦ ਲਓ, ਲੱਕੜਾਂ ਲੱਦ ਲਓ। ਪਿੰਡੋਂ ਤੁਰਦਾ ਤੇ ਲੱਕੜਾਂ ਨਾਲ ਲੱਦਿਆ ਜਾਂਦਾ, ਤੇ ਜਦੋਂ ਆਵੇ ਦੇ ਥੱਲੇ ਖਲੋਂਦਾ ਉਦੋਂ ਕਹਿੰਦਾ ਹੁਣ ਖਾਲੀ ਕਿਲ ਜਾਣਾ ਤੇ ਪੱਕੀਆਂ ਇੱਟਾਂ ਲੱਦ ਕੇ ਲੈ ਜਾਓ। ਆਉਂਦਾ ਵੀ ਭਰਿਆ, ਜਾਂਦਾ ਵੀ ਭਰਿਆ। ਸੱਚ ਜਾਣੋ ਕਿ ਸਾਡਾ ਮਨ ਵੀ ਉਸ ਖੋਤੇ ਦੀ ਤਰ੍ਹਾਂ ਹੈ। ਜਦੋਂ ਆਇਆ ਉਦੋਂ ਵੀ ਪੰਡਾ ਪਿਛਲੀਆਂ ਜਨਮਾਂ ਦੀਆਂ ਲੱਦ ਕੇ ਲੈ ਆਇਆ, ਤੇ ਜਦੋਂ ਤੁਰਨ ਲੱਗਦਾ ਕਿਹੜਾ ਭਾਰ ਇੱਥੇ ਖਾਲੀ ਕੀਤਾ, ਪਰਤ ਕੇ ਹੋਰ ਛੱਟ ਲੱਦ ਕੇ ਅੱਗੇ ਤੁਰ ਪਿਆ ਹੈ। ਆਉਂਦਾ ਵੀ ਭਰਿਆ। ਤੇ ਕਬੀਰ ਸਾਹਿਬ ਬਾਬੇ ਨਾਮਦੇਵ ਨੇ ਜਿਹੜਾ ਸ਼ਬਦ ਕਿਹਾ ਸੀ ਨਾ ਕਿ ਪਿੰਦੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ, ਜਾਂ ਇੱਕ ਦਿਨ ਪੜਿਆ ਸੀ ਹਜ਼ੂਰ ਦਾ ਬਚਨ, ਕਹਿਣ ਲੱਗੇ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਮਨ ਕੀ। ਕਹਿੰਦੇ ਨੇ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਛਲਕਦਾ, ਸੱਚ ਜਾਣੋ ਗੁਰੂ ਕੇ ਸਿੱਖੋ, ਇਸੇ ਤਰ੍ਹਾਂ ਮਨ ਜਿਹੜਾ ਇਸ ਸਰੀਰ ਟਿੰਡ ਦੇ ਵਿੱਚ ਸੰਸਾਰ ਵਿੱਚ ਛਲਕਦਾ ਪਿਆ ਹੈ, ਤੇ ਖੂਹ ਦੀ ਟਿੰਡ ਵਰਗਾ ਇਹਦਾ ਗੇੜਾ ਵੱਜਿਆ। ਪਿੰਦੀ ਉਬਕਲੇ ਸੰਸਾਰਾ, ਪਹਿਲਾਂ ਕਿਹਾ ਸੀ ਕਿ ਨਾਚੈ ਪਿੰਦੀ ਮੈਂ ਸਾਗਰਾ, ਸਾਗਰਾ ਦਾ ਅਰਥ ਪਾਣੀ, ਕਿ ਜਿਵੇਂ ਖੂਹ ਦੀਆਂ ਟਿੰਡਾਂ ਵਿਚ ਪਾਣੀ ਛਲਕਦਾ, ਇਸੇ ਤਰ੍ਹਾਂ ਮਨ ਦਿਨ ਰਾਤ ਛਲਕਦਾ ਪਿਆ। ਤੇ ਸਾਹਿਬ ਨੇ ਕਿਹਾ ਦੇਖੋ ਖੂਹ ਦੀਆਂ ਟਿੰਡਾਂ ਭਰੀਆਂ ਹੁੰਦੀਆਂ ਨੇ, ਖਾਲੀ ਹੋ ਜਾਂਦੀਆਂ ਨੇ, ਪਰਤ ਕੇ ਫਿਰ ਭਰੀਆਂ ਤੁਰ ਪੈਂਦੀਆਂ ਨੇ। ਖੂਹ ਦੀਆਂ ਟਿੰਡਾਂ ਦੀ ਮਾਲ ਜਿਹੜੀ ਉਹ ਗੇੜਾ ਵੱਜੇ ਹੀ ਰਹਿੰਦਾ। ਕਦੀ ਸਿੱਖਾਂ ਭੁੱਲੀ ਨਾ, ਵਕਾਰਾਂ ਦੇ ਲੈ ਕੇ ਇਉਂ ਕਹਿ ਲੈ ਸਵਾਸਾਂ ਦਾ ਪਾਣੀ ਇਸ ਟਿੰਡ ਵਿਚ ਭਰ ਕੇ ਲਿਆਉਣਾ। ਸਰੀਰ ਟਿੰਡੇ ਇੱਕ ਚੱਕਰ ਬਣਿਆ, ਆਉਣਾ ਸਾ 10 ਸਾਲ, 20 ਸਾਲ, 50 ਸਾਲ, 70 ਸਾਲਾਂ ਵਿਚ ਟਿੰਡ ਖਾਲੀ ਹੁੰਦੀ ਏ, ਪਰਤ ਕੇ ਫਿਰ ਮਾਲਾ ਦਾ ਗੇੜਾ ਆਉਂਦਾ, ਫਿਰ ਤੁਰ ਪੈਂਦਾ ਭਰਨ ਵਾਸਤੇ। ਕਹਿਣ ਲੱਗੇ ਕਦੀ ਖੂਹ ਦੀਆਂ ਟਿੰਡਾਂ ਵੱਲ ਝਾਤੀ ਮਾਰੋ, ਉਹਨਾਂ ਦਾ ਗੇੜਾ ਮੁੱਕਦਾ ਹੀ ਨਹੀਂ, ਇੱਕ ਭਰਦੀ ਏ ਖਾਲੀ ਹੁੰਦੀ ਏ, ਫਿਰ ਭਰਦੀ ਏ ਫਿਰ ਖਾਲੀ ਹੁੰਦੀ ਏ। ਸੱਚ ਜਾਣੋ ਇਹ ਤਾਂ ਅੰਦਰ ਦੀ ਜੀਵ ਆਤਮਾ ਦੀ ਅਵਸਥਾ, ਮਨ ਟਿਕਦਾ ਕਿੱਥੇ ਪਿਆ। ਬੇਨਤੀ ਮੈਂ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਕਿਹਾ ਟਿਕੇ ਕਿਵੇਂ, ਜਿੰਨੀ ਦੇਰ ਤੱਕ ਬੰਦੇ ਦਾ ਨੇਮ ਨਹੀਂ ਬਣਦਾ ਓਨੀ ਦੇਰ ਤੱਕ ਮਨ ਨਹੀਂ ਜੇ ਟਿਕਨੇ, ਨੇਮ ਤੋਂ ਬਿਨਾਂ ਮਨ ਹਮੇਸ਼ਾ ਆਕੀ ਰਹਿੰਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ ਹੈ, ਕਹਿਣ ਲੱਗੇ ਗਧੇ ਨੂੰ ਪੈਰਾਂ ਤੋਂ ਰੱਸਾ ਖੋਲਣ ਤੋਂ ਪਹਿਲਾਂ ਸਮਾਨ ਲੱਦਣ ਵਾਲੇ ਉਸ ਮਾਲਕ ਵੱਲ, ਗਧੇ ਦੇ ਮਾਲਕ ਵੱਲ ਝਾਤੀ ਮਾਰਿਓ। ਉਹਨੂੰ ਜੇ ਕਹੀਏ ਗਰੀਬ ਨੇ ਕੀ ਤਰ੍ਹਾਂ ਵਿਗਾੜਿਆ, ਵਿਹਲਾ ਹੈ ਨਾ, ਤੇ ਇਹਦੇ ਪੈਰਾਂ ਵਿੱਚੋਂ ਪੈਖੜ ਖੋਲ ਦੇ, ਰੱਸਾ ਖੋਲ ਦੇ, ਸੰਗਲ ਖੋਲ ਦੇ। ਉਹ ਕਹਿੰਦਾ ਤੈਨੂੰ ਦੂਰੋਂ ਲੱਗਦਾ ਬੜਾ ਚੰਗਾ ਹੈ, ਪਰ ਮੈਂ ਇਹਦੀ ਕਰਤੂਤ ਨੂੰ ਜਾਣਨਾ, ਮੈਂ ਸਮਝਣਾ ਇਹ ਕਰਦਾ ਕੀ। ਕਹਿਣ ਲੱਗਾ ਪੈਰਾਂ ਵਿੱਚੋਂ ਰੱਸਾ ਖੋਲਣ ਦੀ ਦੇਰ ਏ, ਮੈਨੂੰ ਦਲੱਤੀ ਮਾਰ ਕੇ ਸੱਟੇਗਾ, ਇਹਨੇ ਮੇਰੇ ਕਾਬੂ ਪਰਤ ਕੇ ਨਹੀਂ ਆਉਣਾ। ਕਹਿਣ ਲੱਗਾ ਖੋਲੇਗਾ ਕਦੋਂ, ਕਹਿੰਦਾ ਮੈਂ ਖਾਲੀ ਦਾ ਨਹੀਂ ਖੋਲਣਾ, ਮੈਂ ਇਹਦੇ ਤੇ ਲੱਦਾਂਗਾ ਭਾਰ, ਪਰਤ ਕੇ ਇਹਦੇ ਪੈਰਾਂ ਵਿੱਚੋਂ ਖੋਲਾਂਗਾ ਰਸਾਂ, ਤੇ ਦੇਖੀਏ ਦੁਲੱਤੀ ਮਾਰਨ ਜੋਗਾ ਮੈਂ ਛੱਡਣੇ ਕੋਈ ਨਹੀਂ, ਨਾ ਵਿਹਲਾ ਰਹਿ ਨਾ ਪੈਰ ਵਿੱਚੋਂ ਇਹਨੂੰ ਖਾਲੀਪਨ ਮਹਿਸੂਸ ਹੋਵੇ, ਭਾਰ ਲੱਦਿਆ ਰਹੇਗਾ ਤੇ ਦੁਲੱਤੀ ਨਹੀਂ ਜੇ ਮਾਰਦਾ। ਸੱਚ ਜਾਣੋ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਅਸੀਂ ਕਿਵੇਂ ਦਾਵਾ ਕਰਕੇ ਕਹਿ ਦਿੰਦੇ ਹਾਂ ਮੇਰਾ ਮਨ ਨਹੀਂ ਡੋਲ ਸਕਦਾ। ਕਹਿਣ ਲੱਗੇ ਮਨ ਖੁੱਟ ਹਾਰ ਹੈ, ਤੇਰਾ ਨਹੀਂ ਵਿਸ਼ਵਾਸ, ਤੇਰਾ ਕੋਈ ਭਰੋਸਾ ਨਹੀਂ, ਕੋਈ ਯਕੀਨ ਨਹੀਂ, ਤੂੰ ਮਹਾ ਉਦਮਾਦਾ, ਤੂੰ ਤਾਂ ਆਪਣੀ ਆਪ ਉਧਰੀਆਂ ਕਰਨਾ, ਖਰਕਾ ਪੈਖਰ ਤੋ ਛੁੱਟੈ ਜੋ ਉਪਰ ਲਾਦਾ। ਕਹਿਣ ਲੱਗੇ ਜਿਵੇਂ ਗਧੇ ਉੱਤੇ ਭਾਰ ਲਾਦੀ ਏ ਤੇ ਪੈਖੜ ਤਾਂ ਖੋਲੀਦਾ। ਉਹ ਸੱਜਣਾ ਜਦੋਂ ਤੂੰ ਦੁਨੀਆਂ ਵਿੱਚ ਤੁਰਨ ਲੱਗਣਾ ਨਾ, ਇਸ ਸ਼ਬਦ ਦਾ ਭਾਰ ਪਰ ਚੇਤੇ ਰੱਖੀ, ਉਹਦਾ ਭਾਰ ਦੁੱਖ ਹੈ ਤੇ ਤੇਰੇ ਉੱਤੇ ਗੁਰੂ ਕੇ ਸ਼ਬਦ ਦਾ ਪੈਰਾ ਸੁੱਖ ਹੋਵੇਗਾ। ਉਦਨ ਅਰਜ਼ ਕੀਤੀ ਸੀ ਗਧੇ ਦਾ ਭਾਰ ਹੈ ਸਾਡੇ ਲਈ ਭਾਰ ਨਹੀਂ, ਬਾਹਰ ਤੁਰਨੇ ਆ ਕਿ ਸਾਡੀਆਂ ਅੱਖਾਂ, ਸਾਡੀ ਜ਼ਬਾਨ, ਸਾਡੇ ਕੰਨ ਬਾਹਰੋਂ ਮਨ ਨੂੰ ਸਾਰੀ ਜਾਣਕਾਰੀ ਨਹੀਂ ਦਿੰਦੇ। ਇੰਨਾ ਭੈੜਾ ਹੈ, ਇਹਨਾਂ ਵਿਚਾਰਿਆਂ ਨੂੰ ਪਚਲਾ ਲੈਂਦਾ, ਅੱਖਾਂ ਨੂੰ ਵਰਗ ਲਾ ਲੈਂਦਾ, ਮਨ ਕੰਨਾਂ ਨੂੰ ਵਰਗ ਲਾ ਲੈਂਦਾ, ਕਹਿੰਦਾ ਆਖਰ ਮੈਂ ਰਾਜਾ ਵਾਂ ਮੇਰੀ ਮੰਨੋ। ਤੇ ਗੁਰਮੁਖੋ ਇਹ ਕਦੀ ਭੁੱਲੇ ਨਾ ਜਿਉੜਾ ਕਿ ਇਹਨਾਂ ਇੰਦਰੀਆਂ ਨੂੰ ਤਾਂ ਆਪ ਖੁਦਰੇ ਪਾਨ ਨਾਲ ਵਰਤ ਜਾਏਗਾ, ਇੰਦਰੀਆਂ ਤੇ ਸੜ ਕੇ ਇੱਥੇ ਰਹਿ ਜਾਣਗੀਆਂ ਜੀਵ ਆਤਮਾ। ਮੈਂ ਬੇਨਤੀ ਕੀਤੀ ਇੰਦਰੀਆਂ ਤੇ ਮਨ ਦੇ ਦਰਮਿਆਨ, ਇੰਦਰੀਆਂ ਤੇ ਆਤਮਾ ਦੇ ਦਰਮਿਆਨ ਮਨ ਦੀ ਸ਼ਕਤੀ ਹੈ, ਮਨ ਨੇ ਆਪਣੀ ਮਰਜ਼ੀ ਨਾਲ ਇੰਦਰੀਆਂ ਨੂੰ ਭੋਗਿਆ ਤੇ ਜਿੱਦਣ ਮੌਤ ਹੋਣੀ ਹੈ ਅੱਖਾਂ ਇੱਥੇ ਰਹਿ ਜਾਣੀਆਂ ਨੇ, ਕੰਨ ਇੱਥੇ ਰਹਿ ਜਾਣੇ ਨੇ, ਜੀਭ ਇੱਥੇ ਰਹਿ ਜਾਣੀ ਏ, ਹੱਥ ਇੱਥੇ ਰਹਿ ਜਾਣੀਏ, ਅੰਦਰ ਵਾਲੀ ਜਿੰਦ ਦੇ ਗਲ ਵਿੱਚ ਰੱਸਾ ਪਾ ਕੇ ਕਹਿਣਾ ਤੂੰ ਆਖਾਂ, ਤੇਰੇ ਵਿੱਚੋਂ ਸ਼ਕਤੀ ਨਿਕਲ ਕੇ ਗਾ ਮਨ ਕੋਲ ਜਾਂਦੀ ਸੀ, ਕਿਉਂ ਨਾ ਕਾਬੂ ਕੀਤਾ। ਸਾਹਿਬ ਨੇ ਕਿਹਾ ਕਹਿਣ ਲੱਗੇ ਇਹਦਾ ਯਕੀਨ ਨਾ ਕਰੀ, ਬਾਬੇ ਕਬੀਰ ਨੂੰ ਤਾਂ ਇੱਥੋਂ ਤੱਕ ਕਹਿਣਾ ਪੈ ਗਿਆ ਬਾਬਾ ਅਬ ਨਾ ਬਸੋ ਇਹ ਗਾਉ, ਕਹਿੰਦਾ ਮੈਂ ਕੋਈ ਨੀ ਇਹ ਸਰੀਰ ਵਿੱਚ ਰਹਿਣਾ, ਮਨ ਕੋਈ ਨੀ ਮੰਨਦਾ ਮੇਰੀਆਂ ਗੱਲਾਂ, ਬਾਬਾ ਅਬ ਨਾ ਬਸੋ ਇਹ ਗਾਉ, ਘਰੀ ਘਰੀ ਕਾ ਲੇਖਾ ਮੰਗੈ ਕਾਹਿਤ ਚੇਤੋ ਨਾਉ। ਅਗਲਾ ਉਹਨਾਂ ਆਰੰਭ ਵਿੱਚ ਸ਼ਬਦ ਕਿਹਾ ਕਿ ਦੇਹੀ ਗਾਵਾਂ ਜੀਓ ਤਰ ਮਹਿਤੋ, ਬਸੈ ਪੰਚ ਕਿਰਸਾਨਾ ਨੈਨੂ ਨਕਤੂ ਸਰਬਣੂ ਰਸਪਤ ਇੰਦਰੀ ਕਹਿਆ ਨਾ ਮਾਨਾ, ਬਾਬਾ ਅਬ ਨਾ ਬਸੋ ਇਹ ਗਾਉ, ਘਰੀ ਘਰੀ ਕਾ ਲੇਖਾ ਮੰਗੈ ਕਾਹਿਤ ਚੇਤੂ ਨਾਉ। ਕਹਿਣ ਲੱਗੇ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਉਹ ਗੁਰੂ ਕੇ ਸਿੱਖੋ ਪੰਚ ਕਿਰਸਾਨ ਵਾ ਭਾਗ ਗਏ, ਲੈ ਬੰਦਿਓ ਜੀਓ ਦਰਬਾਰੀ। ਹਾਂ ਜਿਨ੍ਹਾਂ ਦੇ ਮਨ ਨੀਵੇਂ ਤੇ ਮਤ ਉੱਚੀ ਹੋਵੇ ਉਹਨਾਂ ਨੂੰ ਕਦੀ ਬੰਨਿਆ ਨਹੀਂ ਜਾਂਦਾ, ਕਿਉਂਕਿ ਉਹਨਾਂ ਨੇ ਬਾਣੀ ਵੀ ਸ਼ਬਦ ਕਹੇ ਨੇ ਕਿ ਕਬੀਰ ਮੇਰੀ ਬੁੱਧ ਕੋ, ਕਿਉਂਕਿ ਮੇਰੀ ਮਤ ਉੱਚੀ ਏ, ਮੇਰੀ ਉੱਚੀ ਮਤ ਨੂੰ ਜਮਦੂਤ ਕਦੀ ਫਿਟਕਾਰ ਨਹੀਂ ਪਾ ਸਕਦਾ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ, जिन ए जमवा सिरजिया सो जपिया परवतगार। बेनती कर रहा सा कि जिवे गधे दे उत्ते भार लदीए ते ओदे पैरां तो पैखड़ खोली दे, इनू प्रैक्टिकल तौर ते कमाईए खां। जदो आपां अपने नेतनेम नू वधावांगे ना, शब्द की कमाई करांगे, ते सच जाणो ए बार तुरिया होया भी गुरु की मत दे थले चलेगा, ए नीवा रहेगा। जदों शब्द का पला छड़ देंगे ते बार तुरिया होया भी अंदर की मलीनता ले जाएगा। कहिंदे ने जिवें गधे का पैर ओदा रस्सा खोलीए ते तां जे भार लदीए, मन नू बार लैके जाने उत्ते शब्द का भार लई। उन्हां दूसरा प्रमाण दिता मेरे सच्चे कृपालू सतगुरु ने, कहन लगे हाथी कोल किन्नी ताकत है, ओदे सिर ते एक महावत बैठा है, महावत दे हाथ विच कुंडा है, हाथी ताकतवर बड़ा है, पर जे किते कुंडे तो बारा हो जाए हाथी उजाड़े पा के रख दिंदा है, जे कुंडे दे थले चले ते हाथी कईयां दी रोटी दा साधन बन जांदा है, हाथी कईयां दे घरां दा शिंगार बनदा है, हाथी कईयां जलूसां दा शिंगार बन जांदा है। चेते रखी जे कुंडा नहीं हाथी भी तबाहीए, जे शब्द दा कुंडा नहीं मन शिंगार नहीं बनदा, असल विच कुंडे तो बिना जेड़े मन ने ओ अंदर दी तबाही करके रख देंदे। मन नीवा किवें होवे? साहिब ने क्या कहन लगे कि चेते रख के मन कुंचर पीलक गुरु महावत सिर ते गुरु होवे ता मत उची होवेगी, जे उत्ते गुरु नू बिठाएगा। मन कुंचर पीलक गुरु ज्ञान कुंडा, तेरे कोल शब्द दा कुंडा होवे ज्ञान दा कुंडा होवे ते मन टिकेगा। कहन लगे प्यारे मन कुंचर पीलक गुरु ज्ञान कुंडा, जे खिंचा तह जाए नानक हस्ती कुंडा बाहरा, फिर औजड़ पाए जिदे सिर ते कुंडा नहीं ओ उजाड़े पा दिंदा। गुर सिखो जिदे मन दे उत्ते शब्द दा कुंडा नहीं ओने ते जिंदगी तबाह करनी करनी। मेरे धन गुरु अर्जुन साहिब कहिंदे ने असी गुरु दर ते गए, उन्हां नूं पुछिया महाराज किरपा करो मन नीवा हो जाए, किते मन नूं झुकण दी जांच आ जाए, आकड़ विच ही तुरिया रहिंदा झुकदा ही नहीं, मनदा ही नहीं पिया गल। ते गुरु अर्जुन देव जी ने एक शब्द कहा, मैं ओ आप नूं सांझा करके मन नीवे संबंधी अर्ज करनी। देखो पहला बेनती कर रहा, ए मन की ए की कुछ करदा पे? धन गुरु अर्जुन देव कहिंदे ने अब मोरो नाचनो रहो, कहिंदे ने हुण मेरा नचण वाला मन नहीं करदा। ध्यान दिया जे नचाणा किनू सी? वाहिगुरु कृपा करके सानू समतियां बख्शे, बाकी हाल कोई नहीं साडा। साहिब कृपालू जी ने क्या कहन लगे, अब मोरो नाचनो रहो, हुण मेरा जिहड़ा मन सी ओ नचदा नहीं। क्यों? कहन लगे अगे थां थां ते नचदा फिरदा सी माया दी खातर, त्रिश्ना दी खातर, वकारां दी खातर। क्यों जी? कहन लगे जिदन दा परमात्मा दी कृपा नाल गुरु दा शब्द सुनिया ओदन मन नचना बंद कर गया, बोलदी कोई नहीं, कहन लगे मर गया, एदी आवाज ही बंद हो गई। पुछया जी कोई गल दसो, कृपा मेहर करके दसो किवें समझ पै जाए ए नचना बंद हो गया। मेरे साहब कृपालू जी ने उत्थे दो प्रमाण दिते ने, कहन लगे साडा एक अमीर कल्चर अमीर सभ्याचार सी, हुण भी अजे है कि बच्ची जवान होनी ते ओदे लई माता पिता ने घर ढूंढना, परिवार ने वर लभना। कहिंदे ने ओ अपनियां सहेलियां विच बहिंदी सी, ना मां नाल गल करदी सी, ना बाप नाल, ना भरजाइयां नाल, ना भरा नाल। जदों ओदियां हम उम्र दियां सहेलियां आउणियां, गुरु ग्रंथ साहिब दियां तुकां ने मन किवें टेकिया? जदों सहेलियां किते बाहर जाणा अजे ओदे मंगणी होई होणी ते सहेलियां ने कहना तेरा पति इहो जिहा होणा, तेरे पति दा एहो जिहा कारोबार है, गुरु ग्रंथ साहिब दी बाणी तो बाहर नहीं मैं जा रहा। सहेलियां ने जरूर पुछना ते उहनूं मखौल भी करने तेरा पति एहो जिहा होवेगा, ते उहने भी अगो हस के कह देना एहो जिहा होवेगा। कहन लगे जिदन ओह पति परनाण आया, जेड़ी पति दियां गल्लां करके सहेलियां नाल हसदी सी ना, आउंदिया सार उहने घुंड कढ लिया, अपने पति तो अपना चेहरा भी लुका लिया है। सिर्फ उदाहरण दा इक पख लैणा, मन किवें टिकिया? कहन लगे गुरु के सिखो कि जिवें एक कुवारी कन्या पति दियां गल्लां अपनियां सहेलियां नाल करके हसदी सी, जिदन पति आया ते अज भी तुसी देखो ए, मैं बेनती कीती, कल्चर है उथों दा, ए सभ्याचार है उथों दा, साडे इलाके विच हरियाणे विच ते लोकल लोक अजे भी करदे ने, भावें शादी होई भी होवे कई साल हो जाण, जे किते तीजे बंदे कोल पति आ जाए ते इक्को दम अगो घुंड कढ लैंदियां ने बीबियां। ਆਪਣੇ ਪਤੀ ਤੋਂ ਘੁੰਡ ਕੱਢਦੀਆਂ। ਮੇਰਾ ਭਾਵ ਇਹ ਨਹੀਂ ਕਿ ਇਹ ਕਹਿਣ ਤੋਂ ਵੀ ਘੁੰਡ ਕੱਢਣਾ ਚਾਹੀਦਾ, ਗੁਰਮਤ ਨੇ ਪ੍ਰਵਾਨ ਨਹੀਂ ਕੀਤਾ। ਉਦਾਹਰਨ ਦਾ ਇੱਕ ਪੱਖ ਲਈਓ, ਕਿਉਂਕਿ ਡਰ ਇਹ ਲੱਗਦਾ ਰਹਿੰਦਾ ਕਈ ਵਾਰੀ ਉਦਾਹਰਨ ਕਿਸੇ ਹੋਰ ਪਰਪੇਖ ਵਿੱਚ ਹੁੰਦੀ ਹੈ ਤੇ ਅਰਥ ਅਸੀਂ ਆਪਣੇ ਘਰ ਹੋਰ ਕੱਢ ਕੇ ਲੈ ਜਾਂਦੇ। ਉਹਦਾ ਭਾਵ ਇਹ ਵੇ ਸੱਚ ਜਾਣੋ ਸਭ ਤੋਂ ਵੱਧ ਬਖੇੜੇ ਹੀ ਇਹ ਪਿਆ। ਕਹਿੰਦਾ ਪ੍ਰਚਾਰਕ ਕੁਝ ਹੁੰਦਾ, ਲੋਕੀ ਅਰਥ ਕੁਝ ਕੱਢ ਕੇ ਲਈ ਜਾਂਦੇ। ਹੁਣ ਉੱਥੇ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪਰੈ ਬਚਨ ਉਪਹਾਸ ਕਹੋ। ਕੁਵਾਰੀ ਕੰਨਿਆ ਆਪਣੀ ਪਤੀ ਦੀਆਂ ਗੱਲਾਂ ਹੱਸ ਹੱਸ ਕੇ ਕਰਦੀ ਪਈ ਏ। ਜੋ ਸੁਰਜਨ ਗ੍ਰਹਿ ਭੀਤਰ ਆਇਓ, ਜਦੋਂ ਉਹ ਸੁਰਜਨ ਦਾ ਅਰਥ ਪਤੀ ਪਹਿਲਾਂ ਅਖਰੀ ਅਰਥ ਕਰ ਰਿਹਾ ਵਾ, ਜਿੱਦਣ ਉਹ ਘਰ ਆ ਗਿਆ ਤੋ ਮੁਖ ਕਾਜ ਲੱਜੋ, ਉਸੇ ਵੇਲੇ ਆਪਣੇ ਮੂੰਹ ਨੂੰ ਢੱਕ ਲਿਆ। ਆਪਣੀਆਂ ਸਹੇਲੀਆਂ ਕੋਲ ਪਤੀ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ। ਕਹਿਣ ਲੱਗੇ ਵਾਹਿਗੁਰੂ ਜੀ, ਜਿੰਨੀ ਦੇਰ ਤੱਕ ਤੁਸੀਂ ਘਰ ਨਹੀਂ ਸਵਾਏ, ਮਨ ਜਣੇ ਖਣੇ ਨਾਲ ਹੀ ਗੱਲਾਂ ਕਰਦਾ ਸੀ, ਭੱਜਿਆ ਫਿਰਦਾ ਸੀ। ਕਹਿਣ ਲੱਗੇ ਜੇ ਪਤੀ ਘਰ ਵਿੱਚ ਆ ਜਾਏ ਤੇ ਔਰਤ ਦੀ ਜ਼ਬਾਨ ਨੂੰ ਤਾਲਾ ਲੱਗ ਗਿਆ। ਕਹਿਣ ਲੱਗੇ ਜਿੱਦਣ ਸੁਰਜਨ ਪਰਮਾਤਮਾ ਘਰ ਵਿੱਚ ਆ ਗਿਆ, ਨਾਮ ਘਰ ਵਿੱਚ ਆ ਗਿਆ, ਸੱਚ ਜਾਣੋ ਉਦਨ ਮਨ ਦੀ ਜ਼ਬਾਨ ਨੂੰ ਤਾਲਾ ਲੱਗ ਗਿਆ। ਕੁਮਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ, ਜੋ ਸੁਰਜਨ ਗ੍ਰਹਿ ਭੀਤਰ ਆਇਓ ਤੋ ਮੁਖ ਕਾਜ ਲੱਜੋ, ਉਸੇ ਵੇਲੇ ਉਹਨੇ ਚਿਹਰਾ ਢੱਕ ਲਿਆ। ਹੁਣ ਅਗਲੀ ਉਦਾਹਰਨ ਸਾਹਿਬ ਨੇ ਦਿੱਤੀ, ਸੋਨਾ ਕਰਨ ਵਾਲੇ ਵੀਰ ਦੀ ਕੁਠਾਲੀ ਵਿੱਚ ਸੋਨਾ ਪਾਇਆ ਤੇ ਉਹਨੂੰ ਅੱਗ ਨਾਲ ਛੇਕ ਦੇਈ ਜਾਂਦਾ ਹੈ। ਗੁਰਮੁਖੋ ਆ ਸਾਡੀ ਸਮੱਸਿਆ ਇਹ ਵੇ, ਅਸੀਂ ਬਿਨਾਂ ਕਮਾਈ ਤੋਂ ਪੁੱਛੀ ਜਾਂਦੇ ਹਾਂ, ਮਨ ਨਹੀਂ ਟਿਕਦਾ। ਮੈਂ ਬੇਨਤੀ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੇ ਭਰੋਸਾ ਕਰਕੇ ਵੇਖੋ ਅੰਦਰ ਆਪੋ ਆਪਣੇ ਨਿਸਾਰਿਆਂ ਦੇ। ਕੋਈ ਜ਼ਰੂਰੀ ਨਹੀਂ ਕਿਸੇ ਦੀ ਬਾਹਰ ਦੀ ਕਿਰਿਆ ਨੂੰ ਦੇਖ ਕੇ ਕਹਿ ਦਈਏ ਇਹ ਬੰਦਾ ਬੜਾ ਖੁਸ਼ ਹੈ, ਇਹਦਾ ਅੰਦਰ ਨਹੀਂ ਟਿਕਿਆ। ਖਿਮਾ ਕਰਿਓ, ਕਈ ਵਾਰੀ ਐਸੇ ਜੁੜੇ ਹੋਏ ਵੀ ਹੁੰਦੇ ਨੇ, ਬਾਹਰੋਂ ਤੱਕੀਦਾ ਵੀ ਚੁੰਚ ਗਿਆਨ ਹੈ ਪਰ ਅੰਦਰੋਂ ਝਾਤੀ ਮਾਰੀ ਦਾ ਇੰਜ ਲੱਗਦਾ ਵੀ ਜਿਵੇਂ ਓਤ ਪੋਤ ਨੇ। ਸਾਹਿਬ ਨੇ ਬਾਣੀ ਵਿੱਚ ਕਿਹਾ ਨੀ ਕਿ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਕਹਿਣ ਲੱਗੇ ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੂ ਜੈਸੇ ਜਲ ਮੈਂ ਕੌਲਾਂ, ਮੁੱਕੀ ਬਾਤ ਸਗਲ ਸਿਓ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਇਹ ਨੇ ਸਿੱਖ ਜਿਨ੍ਹਾਂ ਦਾ ਮਨ ਨੀਵਾ ਤੇ ਮਤ ਉੱਚੀ ਹੈ। ਲੋਗਨ ਸਿਓ ਮੇਰਾ ਠਾਠਾ ਬਾਗਾ, ਕਹਿੰਦੇ ਨੇ ਲੋਕਾਂ ਨਾਲ ਮੈਂ ਹੱਸਣਾ ਗੱਲਾਂ ਕਰਨਾ ਵਾ, ਪਰ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅੰਦਰ ਮੇਰੇ ਨੂੰ ਪੁੱਛ ਕੇ ਦੇਖੋ, ਮੇਰਾ ਮਨ ਨਾਮ ਵਿੱਚ ਵਿਝਾ ਪਿਆ ਹੈ। ਸੱਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਓ ਮੌਲਾ, ਬਾਹਰ ਮੈਂ ਇਸ ਤਰ੍ਹਾਂ ਉਲਝਿਆ ਪਿਆ ਜਿਵੇਂ ਤਾਣੀ ਉਲਝੀ ਹੁੰਦੀ ਹੈ ਤਾਣੇ ਪੇਟੇ ਦੀ। ਕਹਿਣ ਲੱਗੇ ਅਲਿਪਤ ਰਹੋ ਜੈਸੇ ਜਲ ਮੈਂ ਕੌਲਾ, ਬਾਹਰ ਦੇ ਚੰਬੇਲੇ ਦੇਖ ਕੇ ਨਾ ਕਹਿ ਦੀ ਕਿ ਅੰਦਰੋਂ ਵੀ ਉਲਝਿਆ, ਅੰਦਰੋਂ ਇਸ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ। ਮੁੱਕੀ ਬਾਤ ਸਗਲ ਸਿਓ ਕਰਤਾ, ਮੈਂ ਜ਼ਬਾਨ ਨਾਲ ਸਾਰਿਆਂ ਨਾਲ ਗੱਲਾਂ ਕਰਨਾ ਪਰ ਜੀ ਸੰਗ ਪ੍ਰਭ ਆਪਣੇ ਧਰਤਾ। ਹੁਣ ਅਸੀਂ ਕਹਾਂਗੇ ਵੀ ਜਿਹੜਾ ਮੂੰਹ ਨਾਲ ਗੱਲਾਂ ਕਰਦਾ ਜਿੰਦ ਨਾਲ ਕਿਵੇਂ ਧਰਦਾ? ਜੇ ਮੂੰਹ ਨਾਲ ਗੱਲਾਂ ਕਰਦਿਆਂ ਕੀਰਤਨ ਕਥਾ ਸੁਣਦਿਆਂ ਮਨ ਘਰ ਦੀਆਂ ਗੱਲਾਂ ਸੋਚਦਾ ਪਿਆ ਹੈ ਤੇ ਸੱਚ ਜਾਣੋ ਘਰ ਦੀਆਂ ਗੱਲਾਂ ਕਰਦਿਆਂ ਬੰਦੇ ਦਾ ਮਨ ਬੰਦਗੀ ਵਾਲੇ ਪਾਸੇ ਵੀ ਸੋਚ ਸਕਦਾ ਹੈ। ਤਾਕਤ ਤੇ ਉਹੀ ਹੈ ਨਾ, ਉਹੀ ਐਨਰਜੀ ਹੈ, ਉਹੀ ਰਹਿਮਤ ਹੈ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਕਦੀ ਤੱਕੋ ਕਿ ਜਿਨ੍ਹਾਂ ਲੋਕਾਂ ਦੇ ਅੰਦਰ ਛੇਕ ਲੱਗਣਾ ਸ਼ੁਰੂ ਹੋ ਜਾਏ, ਕਮਾਈ ਕਰੀਏ, ਮੈਂ ਕਹਿੰਦਾ ਸਾਲ ਭਰ ਆਪਣੇ ਨੇਮ ਨੂੰ ਇਮਾਨਦਾਰੀ ਨਾਲ ਨਿਭਾਈਏ, ਉਦੋਂ ਬਾਅਦ ਕੋਈ ਬੰਦਾ ਕਹੇ ਮੇਰਾ ਮਨ ਨਹੀਂ ਟਿਕਿਆ, ਮੈਂ ਆਪਣੇ ਗੁਰੂ ਤੇ ਭਰੋਸਾ ਕਰਕੇ ਕਹਿਣਾ ਤੂੰ ਰੋਜ਼ ਦਾ ਨੇਮ ਅੰਮ੍ਰਿਤ ਵੇਲੇ ਦਾ ਜਾਂ ਦਿਨ ਵਿੱਚ ਕੋਈ ਨੇਮ ਬਣਾ, ਵਾਹਿਗੁਰੂ ਗੁਰਮੰਤਰ ਜਪਣ ਦਾ, ਸੁਰਤ ਨਾਲ ਬਾਣੀ ਪੜਨ ਦਾ, ਸੁਰਤ ਤੇ ਸ਼ਬਦ ਦੇ ਅਭਿਆਸ ਦਾ ਤੂੰ ਕਰੀ ਤਾਂ ਸਹੀ, ਪਰਤ ਕੇ ਦੱਸੀ ਤੇਰਾ ਮਨ ਟਿਕਦਾ ਹੀ ਕਦ ਕਿਉਂ ਨਹੀਂ? ਉਹ ਗੁਰੂ ਸਮਰੱਥ ਹੈ, ਇਹ ਤਾਂ ਗੁਰੂ ਦੇ ਕਮਾਏ ਮੰਤਰ ਨੇ। ਇੱਕ ਸ਼ਬਦ ਬਾਬੇ ਨਾਨਕ ਦਾ ਜਿੱਥੇ ਟਿਕ ਗਿਆ ਉੱਥੇ ਕੌਡੇ ਰਾਕਸ਼ ਵਰਗੇ ਸੰਤ ਬਣ ਗਏ, ਤੇਰਾ ਅੰਦਰ ਕਿਉਂ ਨਹੀਂ ਟਿਕੇਗਾ? ਕਮਾਨ ਤੋਂ ਬਿਨੇ ਕਈ ਜਾਣੇ ਮਨ ਨਹੀਂ ਟਿਕਦਾ, ਕਿਉਂਕਿ ਮੈਂ ਪਿਛਲੀ ਵਾਰੀ ਬੇਨਤੀ ਕੀਤੀ ਸੀ ਇੰਡੀਆ ਜਾਓ ਇੱਥੇ ਵੀ ਸਟੋਰ ਵੇਖਣ ਲੋਕ ਜਾਂਦੇ ਨੇ, ਸਾਡਾ ਮਹਿਕਮਾ ਵੀ ਜਾਂਦਾ, ਐਵੇਂ ਚੀਜ਼ਾਂ ਨੂੰ ਹੱਥ ਲਾਈ ਜਾਣਾ, ਹਾਊ ਮੱਚ ਕਿੰਨੇ ਕਿੰਨੇ ਦੀ ਪੁੱਛੀ ਜਾਂਦੇ ਨਾ, ਉੱਥੇ ਤੁਰੇ ਜਾਣਾ ਪੁੱਛੀ ਜਾਣਾ ਕਿੰਨੇ ਦੀ ਆਹ ਕਿੰਨੇ ਦੀ ਉਹ, ਕਈ ਵਾਰੀ ਅਗਲਾ ਕਹਿੰਦੇ ਜੇ ਖਰੀਦਣੀ ਤੇ ਪਰਾਂ ਜਾ, ਐਵੇਂ ਚੀਜ਼ਾਂ ਨੂੰ ਹੱਥ ਨਾ ਲਾਈ। ਹੁਣ ਅਸੀਂ ਹੱਥ ਲਾ ਲੈ ਕੇ ਪੁੱਛੀ ਜਾਣੇ, ਜਿਹੜਾ ਪ੍ਰਚਾਰਕ ਹੈ ਮਨ ਨਹੀਂ ਟਿਕਦਾ, ਬਾਬਾ ਜੀ ਮਨ ਖਿੰਡਿਆ ਪਿਆ। ਉਹ ਮੈਂ ਕਹਿੰਦਾ ਇੱਕ ਦਿਨ ਹੀ ਜਦੋਂ ਸੁਣ ਲਿਆ ਕਿ ਮਨ ਟਿਕੇਗਾ ਜੇ ਸ਼ਬਦ ਕਮਾਵਾਂਗੇ। ਗੁਰੂ ਕਲਗੀਧਰ ਜੀ ਨੇ ਕਿਹਾ ਸੀ ਜਪਜੀ ਸਾਹਿਬ ਦੇ ਪਾਠ ਸੁਣਾਓ, ਸਮਾਂ ਦਿੱਤਾ, ਕਿਸੇ ਨੇ ਕਿਹਾ ਮੈਂ 30 ਕੀਤੇ, ਕਿਸੇ ਨੇ ਕਿਹਾ 35 ਕੀਤੇ, ਕਿਸੇ ਨੇ ਕਿਹਾ 40 ਕੀਤੇ। ਇੱਕ ਬੈਠਾ ਸੀ ਕਹਿਣ ਲੱਗੇ ਤੂੰ ਨੀ ਬੋਲਦਾ, ਤੂੰ ਕਿੰਨੇ ਕੀਤੇ? ਕਹਿੰਦਾ ਬਸ ਬਾਬਾ ਇਹ ਨੀ ਸਮਝ ਪੈਂਦੀ ਪੀ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਿਆ ਪਹਾੜ। ਕਹਿਣ ਲੱਗੇ ਅਗਲੀ ਤੁਕ ਨੀ ਪੜੀ? ਕਹਿੰਦਾ ਸਤਿਗੁਰੂ ਪੜਿਆ ਹੁਕਮ ਰਜਾਈ ਚੱਲਣਾ, ਉਦਨ ਦਾ ਉਦੋਂ ਦਾ ਮਨ ਨੂੰ ਕਹੀ ਜਾਣਾ ਕੱਲ ਤੋਂ ਹੁਕਮ ਮੰਨਣਾ, ਕੱਲ ਤੋਂ ਰਜ਼ਾ ਵੀ ਚੱਲਣਾ। ਮੈਂ ਕਹਿੰਦਾ ਪਹਿਲੀ ਤੋਕੀ ਵੈੜਿਆ ਮਣਾ ਕਿਤੇ ਪੜ ਲੈ ਤੇ ਤੇਰੇ ਅੰਦਰ ਟਿਕਾ ਆ ਜਾਏ। ਹੁਣ ਬਗੈਰ ਗੱਲਾਂ ਨਾਲ ਤਾਂ ਮਨ ਕੋਈ ਨੀ ਟਕਣਾ, ਇੱਕ ਫਿਰੈ ਕਨੇਰੇ ਕਰਾਂ ਗੱਲਾਂ, ਗੱਲੀ ਕਿਨੇ ਨਾ ਪਾਇਆ, ਨੰਨਾ ਨਾ ਭੋਗ ਨਿਤ ਭੋਗੈ ਨਾ ਡੀਠਾ ਨਾ ਸਿਮਲਿਆ, ਗੱਲੀ ਖੋ ਸੁਹਾਗਣ ਭੈਣੇ ਕੰਤ ਨਾ ਕਬ ਹੂੰ, ਮੈਂ ਮਿਲਿਆ ਗੱਲਾਂ ਨਾਲ ਕਿਵੇਂ ਟਿਕ ਜਾਣਾ। ਅੰਦਰ ਅੰਦਰ ਟਿਕਾਣ ਨਾਲ ਟਿਕਦੇ ਨੇ, ਸਫ਼ਰ ਤੁਰਨ ਨਾਲ ਮੁੱਕਦੇ ਨੇ, ਭੁੱਖ ਖਾਣ ਨਾਲ ਦੂਰ ਹੁੰਦੀ ਏ, ਆ ਰੋਗ ਤਾਂ ਮਿਲਦੀ ਏ ਦਵਾਈਆਂ ਖਾਣ ਨਾਲ, ਮਨ ਟਿਕੇਗਾ ਬਾਬੇ ਦਾ ਸ਼ਬਦ ਕਮਾਣ ਦੇ ਨਾਲ। ਸ਼ਬਦ ਕਮਾਵਾਂਗੇ ਤੇ ਮੈਂ ਜਿਹੜਾ ਪ੍ਰਮਾਣ ਅਰਜ਼ ਕਰਨ ਲੱਗਾ, ਆਉਣਾ ਮਨ ਨੀਵੇਂ ਵਾਲੇ, ਕਿਉਂਕਿ ਆਪਣਾ ਕੋਈ ਨੀ ਮਨ ਨੀਵਾ, ਮੈਂ ਆਪਣੀ ਗੱਲ ਬੇਨਤੀ ਕਰ ਰਿਹਾ। ਉੱਥੇ ਹਜ਼ੂਰ ਨੇ ਕਿਹਾ ਕੁਠਾਲੀ ਵਿੱਚ ਪਿਆ ਸੋਨਾ ਵਿੱਚ ਮੈਲੇ, ਥੱਲੇ ਅੱਗ ਬਾਲ ਦਿੱਤੀ ਏ ਤੇ ਜਦੋਂ ਕੁਠਾਲੀ ਵਿੱਚ ਸੋਨਾ ਤਪਦਾ ਹੈ ਉਦੋਂ ਉਹਦੇ ਵਿੱਚੋਂ ਆਵਾਜ਼ ਵੀ ਆਉਂਦੀ ਏ, ਤਿੜਕਦਾ ਵੀ ਏ ਤੇ ਸੱਚ ਜਾਣਿਓ ਉਦੋਂ ਉਹ ਕੁਠਾਲੀ ਵਿੱਚ ਘੁੰਮਦਾ, ਚਾਰ ਚੁਫੇਰੇ ਭੱਜਦਾ। ਇਹ ਦੇਖੋ ਸਭ ਤੋਂ ਵੱਡੀ ਸਮੱਸਿਆ, ਜਦੋਂ ਅਸੀਂ ਬਾਣੀ ਪੜਨ ਲੱਗਨੇ ਆ ਨਾ ਉਦੋਂ ਇੰਨੇ ਗੰਦੇ ਫੁਰਨੇ, ਇੰਨੇ ਮਲੀਨ ਫੁਰਨੇ ਆਉਂਦੇ ਨੇ, ਇਹ ਕਿਉਂ ਆਉਂਦੇ ਨੇ? ਮੈਂ ਇੱਕ ਮਹਾਂਪੁਰਸ਼ਾਂ ਦੇ ਕੋਲ ਬੈਠਿਆ ਇਹ ਸਵਾਲ ਉਹਨਾਂ ਨੂੰ ਕੀਤਾ, ਉਹਨਾਂ ਨੇ ਪਹਿਲੀ ਗੱਲ ਹੀ ਮੈਨੂੰ ਤੇ ਚੁੱਪ ਕਰਾ ਦਿੱਤਾ। ਕਹਿਣ ਲੱਗੇ ਅੰਮ੍ਰਿਤ ਛਕਿਆ? ਮੈਂ ਕਿਹਾ ਛਕਿਆ, ਹਕੀਕਤ ਇਹ ਮੈਂ ਵੈਸੇ ਆਪਣੇ ਤਜਰਬੇ ਸਾਂਝੇ ਨਹੀਂ ਕਰਦਾ। ਕਹਿਣ ਲੱਗੇ ਜਦੋਂ ਮਨ ਅੰਮ੍ਰਿਤ ਛਕੀਦਾ ਨਾ ਉਦੋਂ ਮਨ ਗੁਰੂ ਨੂੰ ਬੈ ਕਰਦੀ ਦੇ, ਤੇ ਜਿਹਨੂੰ ਬੈ ਕਰਦੀ ਫਿਰ ਉਹਦੀ ਮਰਜ਼ੀ, ਉਹਨੇ ਵਿੱਚ ਬੀਜ ਕੀ ਪਾਣਾ। ਕਹਿਣ ਲੱਗੇ ਜਦੋਂ ਧਰਤੀ ਗੁਰੂ ਨੂੰ ਬੈ ਕਰ ਦਿੱਤੀ ਏ ਫਿਰ ਗੁਰੂ ਸ਼ਬਦ ਦਾ ਬੀਜ ਪਾਏਗਾ, ਤੂੰ ਬੈ ਕਰਕੇ ਵਿਕਾਰਾਂ ਦਾ ਬੀਜ ਕਿਉਂ ਪਾਉਂਦਾ ਪਿਆ? ਕਹਿਣ ਲੱਗੇ ਤੂੰ ਬੀਜ ਪਾਉਣਾ ਬੰਦ ਕਰ, ਹੁਣ ਆਪਣੇ ਆਪ ਨੂੰ ਤੂੰ ਰੋਕ, ਬਾਕੀ ਕਰਮ ਸਤਿਗੁਰੂ ਦਾ ਜਿਹੜੀ ਤੈਨੂੰ ਉਹਨਾਂ ਨੇ ਰਹਿਮਤ ਦਿੱਤੀ ਏ। ਜਦੋਂ ਸ਼ਬਦ ਦਾ ਅਭਿਆਸ ਕਰਨੇ ਆ ਉਦੋਂ ਅੰਦਰੋਂ ਮੈਲ ਨਿਕਲਦੀ ਏ, ਕੱਪੜਾ ਉਸ ਤਰ੍ਹਾਂ ਚੁੱਕੀ ਫਿਰੀਏ ਹੱਥ ਨਾਲ ਮਲੀ ਜਾਓ ਕੋਈ ਨੀ ਜੇ ਮੈਲ ਨਿਕਲਣੀ, ਜਦੋਂ ਸਾਬਣ ਦਾ ਰਗੜਾ ਲਾਓਗੇ ਅੰਦਰੋਂ ਮੈਲ ਨਿਕਲੇਗੀ। ਜਦੋਂ ਬਾਣੀ ਪੜਨੇ ਆ ਅਸੀਂ ਕਹਿੰਦੇ ਆ ਫੁਰਨੇ ਉੱਠਦੇ, ਮੈਂ ਕਹਿੰਦਾ ਅਸਲ ਵਿੱਚ ਬਾਬੇ ਦੇ ਸ਼ਬਦ ਦਾ ਲੱਗਾ ਸਾਬਣ, ਮੈਲ ਨਿਕਲੀ ਏ, ਮੈਲ ਵੇਖ ਕੇ ਭੱਜ ਨਾ ਜਾਈ, ਸਾਬਣ ਉਗਲੀ ਹੁਣ ਪਾ ਕੇ ਸੰਗਤ ਦਾ ਪਾਣੀ ਉਹਨੂੰ ਧੋ ਦੇ, ਜਿੰਨਾ ਰਗੜੇਗਾ ਉਨੀ ਮੈਲ ਨਿਕਲੇਗੀ ਤੇ ਇੱਕ ਦਿਨ ਐਸਾ ਆਵੇਗਾ ਕਿ ਸਾਰਾ ਬਿਲਕੁਲ ਸਵੱਛ ਹੋ ਜਾਏਗਾ। ਸਿਮਰਨ ਕਰਦਿਆਂ ਵਕਾਰ ਉੱਠਣੇ ਦਾ ਮਤਲਬ ਅੰਦਰੋਂ ਮਲੀਨਤਾ ਸਾਫ਼ ਹੋਣ ਲੱਗੀ ਏ, ਅਸੀਂ ਡਰ ਜਾਂਦੇ ਹਾਂ। ਹੁਣ ਜੇ ਸਵਾਣੀ ਕੱਪੜੇ ਦੀ ਮੈਲ ਨਿਕਲਦਿਆਂ ਦੇਖ ਕੇ ਕੱਪੜਾ ਛੱਡ ਕੇ ਭੱਜਿਆ ਖਾਏ, ਇਹਦੇ ਵਿੱਚੋਂ ਤੇ ਕਾਲਾ ਜਿਹਾ ਰੰਗ ਨਿਕਲਦਾ ਨਹੀਂ, ਇਹਨੂੰ ਚੰਗੀ ਤਰ੍ਹਾਂ ਮਲ ਕੇ ਤੋਏ ਦੇ ਵਿੱਚ ਨਿਰਮਲਤਾ ਨਿਕਲੇਗੀ। ਹਰ ਮਲੀਨਤਾ ਵਿੱਚ ਨਿਰਮਲਤਾ ਪਈ ਹੋਈ ਹੈ, ਹਰ ਮੈਲੇਪਨ ਵਿੱਚ ਸਵੱਛਤਾ ਪਈ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਜਦੋਂ ਕੁਠਾਲੀ ਵਿੱਚ ਸੋਨਾ ਪਾਇਆ ਉਹ ਸੇਕ ਲੱਗਾ ਤਿੜਕਿਆ ਮੈਲ ਸੀ ਤੇ ਚਾਰ ਚੁਫੇਰੇ ਘੁੰਮੇ ਤੇ ਜਦੋਂ ਗੁਰੂ ਕੇ ਸਿੱਖੋ ਮੈਲ ਸੜ ਗਈ, ਇੱਕੋ ਦਮ ਆਵਾਜ਼ ਵੀ ਬੰਦ ਹੋ ਗਈ ਤੇ ਸੋਨਾ ਵੀ ਟਿਕ ਗਿਆ। ਉਹਨਾਂ ਪੁੱਛਿਆ ਵੀ ਹੁਣ ਕਿਉਂ ਟਿਕ ਗਿਆ? ਕਹਿਣ ਲੱਗੇ ਮੈਲਾ ਸੀ ਤਾਂ ਨਹੀਂ ਸੀ ਟਿਕਿਆ, ਜਦੋਂ ਮੈਲ ਸੜ ਜਾ ਟਿਕ ਜਾਂਦਾ ਹੈ, ਜਦੋਂ ਅੰਦਰ ਦੀ ਮੈਲ ਸੜੇ ਮਨ ਟਿਕਦਾ, ਮਨ ਟਿਕੇ ਸ਼ਬਦ ਕਮਾਉਂਦਾ ਹੈ, ਉੱਤੇ ਮਤ ਹੋਵੇ ਮਤ ਉੱਤੇ ਗੁਰੂ ਹੋਵੇ ਤੇ ਸੱਚ ਜਾਣੋ ਸ਼ਬਦ ਨੂੰ ਕਮਾਉਂਦੇ ਆਪਣੇ ਆਪ ਨੀਵਾਂ ਹੋਣ ਲੱਗ ਪੈਂਦਾ। ਇਹ ਗੱਲਾਂ ਨਾਲ ਨਹੀਂ, ਹਜ਼ੂਰ ਨੇ ਕਿਹਾ ਜਿਉਂ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੈ, ਜਿਵੇਂ ਕੁਠਾਲੀ ਵਿੱਚ ਪਿਆ ਸੋਨਾ ਕਮਲਾ ਹੋਇਆ ਫਿਰਦਾ, ਜਬ ਤੇ ਸ਼ੁੱਧ ਭੈ ਹੈ ਬਾਰ ਹੈ ਤਬ ਤੇ ਥਾਨ ਥਿਰੋ, ਜਦੋਂ ਦਾ ਸ਼ੁੱਧ ਹੋ ਗਿਆ ਉਦੋਂ ਟਿਕ ਗਿਆ। ਮੇਰੇ ਕਹਿਣ ਤੋਂ ਮੁਰਾਬ ਅੱਜ ਤੱਕ ਹੁਣ ਤੱਕ ਵਿਸ਼ਾ ਸੀ ਕਿ ਮਨ ਟਿਕਦਾ ਨਹੀਂ, ਮਨ ਵਿੱਚ ਮਲੀਨਤਾ ਹੈ ਤਾਂ ਨਹੀਂ ਟਿਕਦਾ। ਦੇਖੋ ਫਿਰ ਇਹ ਨੀਵਾਂ ਕਿਵੇਂ ਹੋਵੇ? ਨੀਵਾਂ ਹੋਵੇਗਾ ਦਾਤੇ ਦੀ ਦਾਤ ਲੈ ਕੇ ਹੰਕਾਰੀ ਨਾ ਹੋਵੇ। ਹੁਣ ਹੁੰਦਾ ਕੀ ਏ? ਮਨ ਨੂੰ ਨੀਵਾਂ ਕਰਨਾ ਹੋਵੇ, ਬਾਬਾ ਜੀ ਨੇ ਬੜੀ ਸੋਹਣੀ ਗੱਲ ਕਹੀ ਸੀ। ਕਹਿਣ ਲੱਗੇ ਪੁੱਛਿਆ ਸੀ ਕਿਸੇ ਨੇ ਕਿ ਉੱਚੇ ਰੁਤਬੇ ਕਿਵੇਂ ਮਿਲਣ, ਹੱਸ ਕੇ ਕਹਿਣ ਲੱਗੇ ਫੁਹਾਰੇ ਦਾ ਪਾਣੀ ਜਿੰਨਾ ਨੀਵਾਂ ਜਾਏ ਓਨਾ ਉੱਚਾ ਉੱਠਦਾ ਹੈ, ਜਿੰਨਾ ਮਨ ਨੀਵਾਂ ਹੋਵੇਗਾ ਓਨੀ ਉੱਚੀ ਪਦਵੀ ਮਿਲੇਗੀ, ਪਰ ਮਨ ਨੀਵਾਂ ਨਹੀਂ ਹੁੰਦਾ। ਗੁਰੂ ਸਾਹਿਬ ਨੇ ਪ੍ਰਮਾਣ ਦਿੱਤਾ। ਕਹਿਣ ਲੱਗੇ ਮਨ ਝੁਕਦੇ ਨੇ, ਮਨ ਕਿੱਥੇ ਝੁਕਦੇ ਨੇ? ਤਨ ਥੋੜੇ ਜੇ ਝੁਕਦੇ ਨੇ, ਉਹ ਵੀ ਸਵਾਰਥ ਨੂੰ ਮੁੱਖ ਰੱਖ ਕੇ। ਹਜ਼ੂਰ ਨੇ ਕਿਹਾ ਸਿਮਲ ਰੁੱਖ ਸਰਾਏ ਰਾਂ ਅਤ ਦੀਰਘ ਅਤ ਮੁੱਚ, ਜਿਹੜੇ ਨਿਵ ਜਾਂਦੇ ਨੇ ਉਹ ਮਿੱਠੇ ਹੁੰਦੇ ਨੇ। ਉੱਥੇ ਦੋ ਗੱਲਾਂ ਨੇ, ਜਿਹੜੇ ਨਿਵ ਜਾਂਦੇ ਨੇ ਉਹ ਗੌਰੇ ਹੁੰਦੇ ਨੇ। ਕਹਿਣ ਲੱਗੇ ਸਿਮਲ ਰੁੱਖ ਸਰਾਏ ਰਾਂ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸ਼ੇ, ਕਿਤ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ, ਜਿਨ੍ਹਾਂ ਦੇ ਮਨ ਉੱਚੇ ਨੇ ਉਹ ਫਿੱਕੇ ਨੇ, ਉਹਨਾਂ ਕੋਲ ਬੈਠ ਕੇ ਕਦੀ ਵੀ ਰਸ ਨਹੀਂ ਜੇ ਮਿਲਣਾ। ਉਹਨਾਂ ਤੇ ਪੰਛੀ ਭਰੋਸਾ ਕਰਕੇ ਆ ਜਾਣਗੇ ਪਰ ਤ੍ਰਿਪਤੀ ਨਹੀਂ ਹੋਵੇਗੀ। ਫਲ ਫਿੱਕੇ ਫੁੱਲ ਬਕ ਬਕੇ ਕਿਉਂਕਿ ਮਨ ਉੱਚੇ ਨੇ, ਮੈਂ ਪ੍ਰਮਾਣ ਮਨ ਉੱਚੇ ਵੱਲ ਲੈ ਰਿਹਾ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕਾ ਮਨ ਨੀਵਾ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਅਗਲਾ ਫਿਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਈ। ਆਪਣੀ ਖੌਮੇ ਲਈ ਵੀ ਕਈ ਵਾਰੀ ਨਿਵਿਆ ਜਾਂਦਾ। ਨਿਵਣ ਦਾ ਸੰਬੰਧ ਕੱਲਾ ਨਿਮਰਤਾ ਨਾਲ ਨਹੀਂ, ਕਈ ਵਾਰੀ ਆਪਣੀ ਖੌਮੇ ਲਈ ਵੀ। ਮੈਂ ਦਾਸ ਹਾਂ, ਮੈਂ ਸੇਵਕ ਹਾਂ, ਮੈਂ ਚਰਨ ਧੂਣ ਹਾਂ। ਤੇ ਸੱਚ ਜਾਣੋ ਜ਼ਬਾਨ ਨੇ ਪਰ ਅੰਦਰ ਐਟਮ ਬੰਬ ਹੁੰਦੇ ਨੇ। ਇਹ ਨਹੀਂ ਮੈਂ ਚਰਨ ਧੂੜ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ। ਧਰ ਤਾਰਾਜੂ ਤੋਲੀਏ ਨਿਵੇ, ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੇ। ਇਹੋ ਜਿਹਾ ਮਾਨਾ ਨੀਵਾ ਕਰੀ, ਅਪਰਾਧੀ ਦੂਣਾ ਨਿਵੇ। ਜੂ ਹੰਤਾ ਮਿਰਗਾਹ ਸੀਸ ਨਵਾਇਆ ਕਿਆ ਥੀ ਹੈ ਜਾਂ ਹਿਰਦੈ ਕਿ ਸੁਧੇ ਜਾਹੇ ਪਿਆਰਿਆ। ਇਹ ਕੋਈ ਮਨ ਦਾ ਨੀਵਾਪਨ ਹੈ? ਕੀ ਹੈ ਨੀਵਾਪਨ? ਸਾਹਿਬ ਕਹਿੰਦੇ ਨੇ ਇਸ ਚੀਜ਼ ਨੂੰ ਮਟਾ ਜਿਹੜੀ ਆ ਗਈ ਹੈ, ਜੱਜਾ ਜਾਨੈ ਹਉ ਕਿਚ ਹੋਵਾਂ। ਇਹ ਵੇ ਮਨ ਦਾ ਉੱਚਾਪਨ। ਬਾਣੀ ਪੜ੍ਹਦਿਆਂ ਆ ਗਿਆ ਵੀ ਮੈਂ ਬੜਾ ਅਭਿਆਸੀ ਹਾਂ, ਮੈਂ ਬੜਾ ਸੋਹਣਾ ਬੋਲਣਾ, ਮੇਰੇ ਕੀਰਤਨ ਕਰਨਾ। ਕਹਿਣ ਲੱਗੇ ਨਹੀਂ, ਇਹ ਮਨ ਉੱਚਾ ਹੋਈ ਜਾਂਦਾ। ਹਜ਼ੂਰ ਕਹਿਣ ਲੱਗੇ ਜੱਜਾ ਜਾਨੈ ਹਉ ਕਿਚ ਹੋਵਾਂ, ਜਬਾਨ ਦਿਓ ਜੋ ਨਲਨੀ ਭਰਮ ਸੂਵਾਂ। ਜੋ ਜਾਨੈ ਮੈਂ ਭਗਤ ਗਿਆਨੀ ਆ ਗਏ ਠਾਕੁਰ, ਤਿਲ ਨੀ ਮਾਨੀ ਕਿਉਂਕਿ ਮਨ ਨੀਵਾਂ ਨਹੀਂ। ਜੋ ਜਾਨੈ ਹਉ ਕਥਨੀ ਕਰਤਾ, ਵਪਾਰੀ ਜੋ ਬਸਦਾ ਫਿਰਤਾ। ਦੱਜਾ ਜਾਨੈ ਹਉ ਕਿਚ ਹੋਵਾਂ, ਬਾਂਧਿਓ ਜੋ ਨਲਨੀ ਭਰਮ ਸੂਵਾਂ। ਜੋ ਜਾਨੈ ਹਉ ਭਗਤ ਗਿਆਨੀ। ਇੱਥੇ ਦੁਨੀਆਂ ਨੇ ਕਿਹਾ ਭਗਤ ਬੜਾ, ਗਿਆਨੀ ਬੜਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਗਲਿਆਂ ਕਹਿ ਦਿੱਤਾ ਬੂਹੇ ਤੋਂ ਬਾਹਰ ਕੱਢੋ, ਜਾਣਦੇ ਨਹੀਂ ਕੌਣ ਹੈ ਕਿਉਂਕਿ ਮਨ ਉੱਚਾ ਸੀ। ਆਗੈ ਠਾਕੁਰ ਤਿਲ ਨਹੀਂ ਮਾਨੀ। ਜੋ ਜਾਨੈ ਹੋ ਕਥਨੀ ਕਰਤਾ, ਵਪਾਰੀ ਬਸਦਾ ਜਿਉ ਫਿਰਤਾ। ਮਨ ਨੀਵਾਂ ਕੀਏ ਸਾਧ ਸੰਗ ਜੇ ਖੋ ਮੈਂ ਮਾਰੀ, ਮਨ ਨੀਵਾਂ ਸਾਧ ਸੰਗ ਜੇ ਖੋ ਮੈਂ ਮਾਰੀ, ਨਾਨਕ ਤਾਂ ਕੋ ਮਿਲੈ ਮੁਰਾਰੀ। ਨੀਵਾਂ ਮਨ ਕੀ ਹੈ? ਸੁਖੀ ਬਸੈ ਮਸਕੀਨੀਆਂ, ਮਨ ਨੀਵਾਂ ਸੁਖੀ ਬਸੈ ਮਸਕੀਨੀਆਂ। ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ ਮਨ ਉੱਚਾ ਕੀ ਹੈ? ਦੇਖੋ ਸੁਖੀ ਬਸੈ ਮਸਕੀਨੀਆਂ, ਮਨ ਨੀਵਾਂ ਹੈ। ਵੱਡੇ ਵੱਡੇ ਅਹੰਕਾਰੀਆਂ, ਮਨ ਉੱਚਾ ਹੈ। ਮਨ ਉੱਚਾ ਕੀ ਹੈ? ਕਹਿਣ ਲੱਗੇ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੈ ਮੈਂ ਜੋਬਨਵੰਤ, ਮਨ ਉੱਚਾ ਸੋ ਹੋਵਤ ਬਿਸ਼ਟਾਂ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ। ਤਨ ਭੂਮਿਕਾ ਜੋ ਕਰੈ ਗੁਮਾਨ, ਮਨ ਉੱਚਾ ਤਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਮਨ ਨੀਵਾਂ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਏਵੇ ਮਨ ਨੀਵਾਂ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਮਨ ਦਾ ਉੱਚਾਪਨ ਤੇ ਮਨ ਦਾ ਨੀਵਾਪਨ ਕੀ ਹੈ? ਬਾਬਾ ਫਰੀਦ ਨੇ ਕਿਹਾ ਜੇ ਸਾਈ ਨੂੰ ਪਾਣੀ, ਫਰੀਦਾ ਬਚਨ ਪੜਨੇ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ ਅੱਗੇ ਮੂਲ ਨਾ ਆਵੇ ਦੋਜਕ ਸੰਧੀ ਪਾਏ। ਜੇ ਉੱਚਾ ਰਿਓ ਤੇ ਗੁਰੂ ਦੀ ਦਾਤ ਟਿਕਣੀ ਨਹੀਂ, ਚੁੱਕਣ ਵਾਲਿਆਂ ਵਿੱਚ ਟਿਕਦੀ ਹੈ। ਤੇ ਜਿਹੜੇ ਝੁਕੇ, ਦਾਤੇ ਨੇ ਲਿਆਕਤ ਬੜੀ ਉਹਨਾਂ ਨੂੰ ਦਿੱਤੀ। ਮਨ ਬੜਾ ਨੀਵਾਂ ਸੀ, ਸਿੱਖਾਂ ਦੇ ਮਨ ਨੀਵੇਂ ਨਹੀਂ? ਮੈਂ ਇੱਕ ਨਹੀਂ ਅਨੇਕਾਂ ਉਦਾਹਰਨਾਂ ਦੇ ਸਕਨੇ ਆ ਕਿ ਬਾਬੇ ਭਾਈ ਮਰਦਾਨੇ ਦਾ ਮਨ ਨੀਵਾਂ ਮਤ ਉੱਚੀ ਨਹੀਂ? ਜਿੱਦਣ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਰਦਾਨਿਆ ਕਿ ਮੈਂ ਚਾਹਨਾ ਕਿ ਤੈਨੂੰ ਕਬਰ ਵਿੱਚ ਦਫਨਾ ਕੇ ਲੋਕ ਤੇਰੀ ਕਬਰ ਨੂੰ ਪੂਜਣ, ਨੀਵੇਂ ਮਨ ਵਾਲਾ ਕਹਿੰਦਾ ਕਿਰਪਾ ਕਰੀ ਆਪਣੇ ਚਰਨਾਂ ਵਿੱਚ ਰੱਖੀ, ਤੇਰੇ ਤੋਂ ਬਿਨਾ ਮੈਨੂੰ ਹੋਰ ਕੋਈ ਥਾਂ ਨਹੀਂ, ਬਸ ਇੱਕ ਮੇਰ ਕਰ, ਮੈਨੂੰ ਚਮੜੇ ਦੀ ਕਬਰ ਵਿੱਚੋਂ ਕੱਢ ਕੇ ਆਪਣੀ ਗੋਦ ਵਿੱਚ ਥਾਂ ਦੇ ਦੇ। ਮਨ ਕਿੰਨਾ ਨੀਵਾਂ ਹੈ, ਕਦੀ ਤੱਕੋ ਮਨ ਕਿੰਨਾ ਨੀਵਾਂ ਹੈ। ਜੇ ਭਾਈ ਲੈਣੇ ਨੂੰ ਅਮਾਈ ਦਿੰਦੇ ਨੇ ਲੈਣਿਆ, ਰਾਤ ਕਿੰਨੀ ਲੰਘੀ ਏ? ਦਾਵਾ ਕੋਈ ਨੀ, ਕਹਿਣ ਲੱਗੇ ਜਿੰਨੀ ਕੁ ਕੱਢੀ ਤੇਰੀ ਰਜ਼ਾ ਵੀ ਜਿੰਨੀ ਲੰਘੇਗੀ ਤੇਰੇ ਭਾਣੇ ਵਿੱਚ ਕੱਢਣ ਵਾਲਾ ਤੇ ਤੂੰ। ਏਵੇ ਮਨ ਨੀਵਾਂ ਤੇ ਮਤ ਉੱਚੀ। ਕਈ ਵਾਰੀ ਮਤ ਮਾੜੀ ਹੋਵੇ ਤੇ ਬੰਦਾ ਸੇਵਾ ਵੀ ਨਹੀਂ ਜੇ ਕਰ ਸਕਦਾ। ਮਤ ਥੋੜੀ ਸੇਵ ਗਵਾਈ ਹੈ, ਥੋੜੀ ਮਤ ਸੇਵਾ ਵੀ ਬਰਬਾਦ ਕਰ ਦਿੰਦੀ। ਕਦੀ ਤੱਕੋ ਕਿੰਨਾ ਕੁ ਮਨ ਨੀਵਾਂ ਹੈ ਤੇ ਮੱਚ ਉੱਚੀ ਹੈ। ਇੱਕ ਨੇ ਅਨੇਕਾਂ ਉਦਾਹਰਨਾਂ ਨੇ, ਭਾਈ ਮੱਝ ਦਾ ਮਨ ਨੀਵਾਂ ਨਹੀਂ, ਮਤ ਕਿੰਨੀ ਉੱਚੀ ਏ? ਮਨ ਇੰਨਾ ਨੀਵਾਂ ਕਹਿੰਦਾ ਦਾਤਾ ਸਾਰੇ ਛੱਡ ਜਾਣ ਪਰ ਤੂੰ ਮੈਨੂੰ ਕਦੀ ਇਹ ਨਾ ਕਹੀ ਤੂੰ ਮੇਰਾ ਨਹੀਂ, ਤੇ ਮਤ ਇੰਨੀ ਉੱਚੀ ਏ। ਕਹਿੰਦੇ ਨੇ ਏਡੀ ਵੱਡੀ ਸਿੱਖਾਂ ਦੀ ਪ੍ਰੀਖਿਆ ਨਾ ਲਿਆ ਜੇ, ਆਪਣਾ ਨਹੀਂ ਕਿਹਾ ਕੀ ਇਹ ਮਨ ਨੀਵਾਂ ਨੀ ਮਤ ਉੱਚੀ ਨੇ? ਭਾਈ ਗੁਰਦਾਸ ਵਰਗਾ ਮਹਾਂਪੁਰਸ਼ ਉਹਦੇ ਤੇ ਇੰਨੀ ਕਿਰਪਾ, ਅਖੀਰਲੇ ਸਮੇਂ ਕਹਿੰਦੇ ਨੇ ਦਾਤਾ ਮਿਹਰ ਕਰੀ, ਮੇਰਾ ਨਾਮੋ ਨਿਸ਼ਾਨ ਨਾ ਕੋਈ ਲੈ ਪਰ ਮੇਰੀ ਰਾਖ ਨੂੰ ਜਲ ਪ੍ਰਵਾਹ ਕਰਦੀ, ਏਸੀ ਮਨ ਨੀਵਾਂ ਤੇ ਮਤ ਉੱਚੀ। ਭਾਈ ਨੰਦ ਲਾਲ ਦਾ ਮਨ ਨੀਵਾਂ ਤੇ ਮਤ ਉੱਚੀ ਹੈ, ਭਾਈ ਬਹਿਲੋ ਦਾ ਮਨ ਨੀਵਾਂ ਤੇ ਮਤ ਉੱਚੀ ਹੈ। ਗੁਰੂ ਕੇ ਸਿੱਖੋ ਇੱਥੇ ਝਾਤੀ ਮਾਰਨੀਆਂ, ਮਤ ਹੈ ਕੋ ਨੀ, ਮਨ ਜਿਹੜੇ ਨੇ ਟਿੱਬੇ ਬਣੇ ਬੈਠੇ। ਕਦੀ ਅੱਜ ਦੇ ਮਨੁੱਖ ਨੂੰ ਉਸ ਵੇਲੇ ਦੇ ਲੀਡਰ ਦੀ ਮਤ ਨੂੰ ਤੱਕੋ ਤੇ ਮਨ ਨੂੰ ਤੱਕੋ, ਸਾਰੀ ਸੰਗਤ ਵਿੱਚ ਪੱਖਾ ਪੈ ਚੱਲਦਾ ਲੋਕਾਂ ਦੇ ਭਾਣੇ, ਜਿਹੜਾ ਘੋੜਿਆਂ ਦੀ ਲਿਦ ਸਿੱਠ ਦਾ ਅਨਪੜ ਹੋਣਾ, ਇਹਦਾ ਮਤਲਬ ਕੱਲਾ ਇਹ ਨਹੀਂ ਪੱਖਾ ਚੱਲਦਾ ਦੇਖ ਕੇ, ਉਹਦੀ ਲਿਆਕਤ ਉਹਦੀ ਉੱਚੀ ਮਤ ਨੂੰ ਦੇਖ ਕੇ। ਜਦੋਂ ਨਵਾਬੀ ਨੂੰ ਠੋਕਰਾਂ ਪਈਆਂ ਤੇ ਇੱਕੋ ਦਮ ਆਵਾਜ਼ ਆਈ, ਕਪੂਰ ਸਿੰਘ ਪੱਖਾ ਚੱਲਦਾ ਪਿਆ, ਨਵਾਬੀ ਇਹਨੂੰ ਦਿਓ। ਦੇਖੋ ਹੁਣ ਉਹਦਾ ਮਨ ਨੀਵਾਂ ਤੇ ਮਤ ਉੱਚੀ ਕਿੰਨੀ ਹੈ। ਜਦੋਂ ਨਵਾਬੀ ਮਿਲ ਲੱਗੀ, ਉਹਨੇ ਕਿਹਾ ਮੈਂ ਨਵਾਬੀ ਨੂੰ ਕੀ ਕਰਨਾ, ਮੈਂ ਤਾਂ ਪੱਖੇ ਦੀ ਸੇਵਾ ਕਰਾਂਗਾ ਤੇ ਘੋੜਿਆਂ ਦੀ ਲਿਦ ਸੱਟਾਂ ਦਾ ਖਰਕਣੇ ਕਰਾਂਗਾ। ਉਹਨਾਂ ਕਿਹਾ ਨਹੀਂ, ਤੁਹਾਨੂੰ ਨਵਾਬੀ ਲੈਣੀ ਪੈਣੀ ਏ। ਗੁਰੂ ਕੇ ਸਿੱਖੋ ਏਡਾ ਵੱਡਾ ਮਨ ਨੀਵਾਂ ਤੇ ਮਤ ਉੱਚੀ ਕਿੱਥੋਂ ਮਿਲੇਗੀ? ਉਸ ਨਵਾਬੀ ਦੀ ਖਿਲਤ ਨੂੰ ਪਕੜ ਕੇ, ਜਿਹੜੇ ਪੰਜ ਗੁਰੂ ਕੇ ਲਾਲ ਸਨ, ਪੰਜ ਪਿਆਰੇ ਬਕਾਇਦਾ, ਉਹਨਾਂ ਦੇ ਚਰਨਾਂ ਦੇ ਜੋੜਿਆਂ ਨਾਲ ਉਸ ਦਸਤਾਰ ਨੂੰ ਲੈ ਕੇ ਜੋੜੇ ਝਾੜੇ, ਏਸੀ ਮੇਰ ਕਰਿਓ ਕਿਤੇ ਇਹ ਖਿਲਤ ਇਹ ਨਵਾਬੀ ਦੀ ਪੱਗ ਬਨ ਕੇ ਮਨ ਨਾ ਉੱਚਾ ਹੋ ਜਾਏ। ਕਹਿਣ ਲੱਗੇ, ਇੱਕ ਤਾਂ ਇਹ ਨਹੀਂ, ਕੱਲ ਨੂੰ ਨਵਾਬੀ ਚਲੇ ਜਾਏ ਤੇ ਮੈਨੂੰ ਕਹਿ ਦਿਓ ਕਪੂਰ ਸਿੰਘ, ਮਰਦੇ ਦਮ ਤੱਕ ਮੈਂ ਨਵਾਬ ਹੀ ਰਹਿਣਾ ਜੇ ਤੁਹਾਡਾ। ਦੇਖੋ ਇੱਕ ਮੈਂ ਨਵਾਬ ਸ਼ਬਦ ਜਿਹੜਾ ਹੈ ਤੁਸੀਂ ਮੈਨੂੰ ਦੇਣ ਲੱਗੇ ਹੋ, ਮੈਂ ਸੰਗਤ ਦਾ ਦਿੱਤਾ ਸ਼ਬਦ ਲੈਣਾ, ਨਾ ਕਿ ਮੈਂ ਹਕੂਮਤ ਦਾ ਦਿੱਤਾ। ਦੂਜੀ ਗੱਲ, ਕਹਿਣ ਲੱਗੇ ਨਵਾਬੀ ਜ਼ਰੂਰ ਕਰਾਂਗਾ ਪਰ ਮਨ ਨੀਵਾਂ ਰੱਖਣ ਵਾਸਤੇ ਮੈਨੂੰ ਘੋੜਿਆਂ ਦੇ ਲਿਦ ਦੀ ਸੇਵਾ ਨਾ ਖੋਇਆ ਜੇ, ਮਤ ਉੱਚੀ ਰੱਖਣ ਵਾਸਤੇ ਮੈਨੂੰ ਇਹ ਨਾ ਕਿਹੋ ਕਿ ਕੱਲ ਨੂੰ ਸੰਗਤ ਵਿੱਚ ਪੱਖਾ ਨਹੀਂ ਚੱਲਣਾ। ਇਹ ਸੀ ਜਿਨ੍ਹਾਂ ਦੇ ਮਨ ਨੀਵੇਂ ਸਨ ਤੇ ਮਤ ਬੜੀ ਉੱਚੀ ਸੀ। ਸਾਹਿਬ ਕਿਰਪਾਲੂ ਜੀ ਨੇ ਇਹੀ ਬਚਨ ਕੀਤੇ ਨੇ, ਕਹਿਣ ਲੱਗੇ ਪਿਆਰਿਆ, ਗੁਰੂ ਕਲਗੀਧਰ ਜੀ ਨੂੰ ਪੁੱਛਿਆ ਤੁਹਾਡਾ ਸਭ ਤੋਂ ਪਿਆਰਾ ਸਿੱਖ ਕੌਣ ਏ? ਉਹਨਾਂ ਦੋ ਤੁਕਾਂ ਵਿੱਚ ਗੁਰਪ੍ਰਤਾਪ ਸੂਰਜ ਵਿੱਚ ਕਿਹਾ, ਕਹਿਣ ਲੱਗੇ ਮਨ ਤੇ ਕੇ ਮੁਖ ਤੇ ਸਦਾ ਲਿਵ ਨਾਮ ਲਗਾਵੇ। ਇਹ ਸਿੱਖ ਦਾ ਮਨ ਨੀਵਾਂ ਤੇ ਮਤ ਉੱਚੀ ਕਿਵੇਂ? ਕਹਿਣ ਲੱਗੇ ਮਨ ਤੇ ਕੇ ਮੁਖ ਤੇ ਸਦਾ ਲਿਵ ਨਾਮ ਲਗਾਵੇ, ਹਾਥਨ ਸਿਉਂਕਰ ਟਹਿਲ ਕੋ ਸਿੱਖ ਸੰਤ ਰਜਾਵੇ, ਸੋ ਮਮ ਪਿਆਰੋ ਅਧਿਕ ਹੈ ਬਸ ਰਹੂ ਸੁਦੀਵਾ, ਕਰਨੀ ਉੱਚੀ ਨਿਤ ਕਰੇ ਰੱਖ ਹੈ ਮਨ ਨੀਵਾਂ। ਉਹਦੀ ਆਚਰਣ ਉੱਚਾ ਹੋਵੇ, ਮਨ ਜਿਹੜਾ ਉਹ ਅਤ ਦਾ ਨੀਵਾਂ ਹੋਵੇ। ਹੰਕਾਰੀ ਮਨ ਮਨਮੁਖ ਹੁੰਦਾ ਹੈ, ਨੀਵਾਂ ਮਨ ਗੁਰਮੁਖ ਹੁੰਦਾ ਹੈ। ਨੀਵਾਂ ਮਨ ਜਿਹੜਾ ਵਾਹਿਗੁਰੂ, ਨੀਵਾਂ ਮਨ ਗੁਰਮੁਖ ਹੈ, ਨੀਵਾਂ ਮਨ ਪਰਮਾਰਥ ਕਮਾਉਂਦਾ ਹੈ ਤੇ ਉੱਚਾ ਮਨ ਪਦਾਰਥ ਕਮਾਉਂਦਾ ਹੈ। ਨੀਵਾਂ ਮਨ ਸਭ ਤੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ, ਉੱਚਾ ਮਨ ਸਾਰੀ ਦੁਨੀਆਂ ਨੂੰ ਮਾੜਾ ਸਮਝਦਾ ਹੈ। ਕਹਿਣ ਲੱਗੇ ਦਾਤਾ, ਤੁਸੀਂ ਕਿਰਪਾ ਕਰੋ ਕਿ ਸਿੱਖਾਂ ਦੇ ਮਨ ਨੀਵੇਂ ਹੋ ਜਾਣ ਤੇ ਇਹਨਾਂ ਦੀ ਮਤ ਉੱਚੀ ਹੋ ਜਾਏ, ਕਿਉਂਕਿ ਨੀਵੇਂ ਮਨਾਂ ਵਿੱਚ ਗੁਰੂ ਕੀ ਕਿਰਪਾ ਠਹਿਰਦੀ ਏ। ਤੇ ਬਾਬਾ ਫਰੀਦ ਸਾਹਿਬ ਨੇ ਸ਼ਬਦ ਕਹੇ ਸਨ ਕਿ ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਤਨ ਜੋਬਣ ਆਗਾ, ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮੀਆਂ, ਕਿ ਜਿਵੇਂ ਮੀਂਹ ਪੈ ਜਾਏ, ਟਿੱਬੇ ਤੇ ਸਭ ਤੋਂ ਵੱਧ ਮੀਂਹ ਪੈਂਦਾ, ਪਰ ਹੈਰਾਨਗੀ ਦੀ ਗੱਲ ਰਹਿੰਦਾ ਸੁੱਕੇ ਦਾ ਸੁੱਕਾ, ਨੀਵੀਆਂ ਥਾਵਾਂ ਪਾਣੀ ਨਾਲ ਭਰੀਆਂ ਜਾਂਦੀਆਂ ਨੇ ਸਿੱਖਾਂ, ਜੇ ਨੀਵੀਂ ਥਾਂ ਤੇ ਪਾਣੀ ਟਿਕ ਜਾਂਦਾ ਤੇ ਨੀਵੀਆਂ ਥਾਵਾਂ ਵਿੱਚ ਗੁਰੂ ਕੀ ਮਤ ਟਿਕ ਜਾਂਦੀ ਹੈ। ਨਿਮਰਤਾ ਵਿੱਚ ਗੁਰੂ ਕਾ ਨਾਮ, ਗੁਰੂ ਕਾ ਸ਼ਬਦ ਟਿਕਦਾ ਹੈ। ਕੱਲ ਨੂੰ ਇਸ ਤੋਂ ਅੱਗੇ ਚੱਲਾਂਗੇ ਕਿ ਮਤ ਉੱਚੀ ਕੀ ਹੈ। ਉੱਚੀ ਗੱਲ ਕਰਨੀ ਉੱਚੀ ਮਤ ਨਹੀਂ ਗੁਰਮੁਖੋ, ਉੱਚੀ ਗੱਲ ਕਰਨੀ ਉੱਚੀ ਮਤ ਨਹੀਂ। ਇਸੇ ਵਿਸ਼ੇ ਨੂੰ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇੱਥੇ ਕੱਲ ਦੁਪਹਿਰ ਦੇ ਦੀਵਾਨ ਵੀ ਜੋ ਗੁਰਮੁਖ ਅਨਾਊਂਸ ਕਰਕੇ ਗਏ ਨੇ 11:30 to 12:30, ਉਸ ਤੋਂ ਬਾਅਦ 1 ਵਜੇ ਦੇ ਕਰੀਬ ਫ੍ਰੀ ਮਾਊਂਟ ਜਾ ਕੇ ਵਾਚਾਂਗੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਉਸ ਦੀ, ਕਿਉਂਕਿ ਚਾਹਨਾ ਕਿ ਅਗਲੇ ਹਫ਼ਤੇ ਤੱਕ ਇਹਦੀ ਸੰਪੂਰਨਤਾ ਹੋ ਸਕੇ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।